ஒட்டுக்கோட்டி
Yeah!
ਕਾਗਜ਼ ਲਖਮਣਾ सत्कारयोग सत्संग जीओ, कृपा करो ते गजाओ जी। वाहिगुरु जी का खालसा, वाहिगुरु जी की। मानवता दे सुचे ते सच्चे हितकारी गरीब नवाज अर्शी मोदी, धन गुरु नानक वसदे शहर तो बाहर बन्ने नदी दे किनारे दे नज़दीक अपने रंग अंदर रंगीजे होए, उन्हां दा अपना रंग रब्बी रंग ही सी, इलाही रंग ही सी। रब्बी रंग अंदर रंगी हुई आत्मा दे मालिक परमेश्वर दी याद विच एकांत विच बैठे ने। त्रै दिनां दे विछोड़े तो बाद रबाब लैके आप जी दा साथी रबाबी मर्दाना भाई भी नेड़े आ गया। महबूब दे चरना अंदर सीस चुकाया, मर्दाने नू साहिबा ने प्यार कीता, लाडल डाया, क्योंकि एक दो चार वरे नहीं 18 वरियां दा आप जी दा साथी कीर्तनिया साथी सी। दुनिया दिया निगाहां अंदर ए गरीब सी मंगता, लेकिन बाबे दी निगाह अंदर एदे कोल रब्बी सिफत सी ते दाता सी। गुरु नानक देव महाराज जी ने भाई मर्दाने नू सावा प्यार दिता ते भाई कह के निवाजिया। 18 वरियां विच रमजी साथी समझ गया सी गुरु दे दिल दियां गल्लां, गुरु दे धड़कन, गुरु दे इशारे ते अपने धन पाक समझदा सी अपने कामल आगू दे इशारे उत्ते नचना, उस दे हुक्म विच चलना, उस दी रजा विच अपनी मर्जी नू रला देना, हलूल कर देना। त्रै दिन तो बाद वीर जी तुसी उठो। भाई मर्दाना गुरु दी पवित्र हजूरी अंदर एकांत शांत वातावरण अंदर रबाब लेके बह गया। महाराज जी ने आफियतां कुशलतां खरियतां आनंद पूछया। मर्दाने ने आप जी की झोली अंदर ही अपना सिर सुट दिता ते ज्यों महाराज जी ने इस तो सुख सांद पूछी, जेड़ा गुरु की हजूरी तो बिना, सोबत तो बिना, कुरब तो बिना जीवन जीवन ही नहीं सी समझदा। जिसले महाराज जी ने मर्दाने नू सुख सांद पूछी तां इहदा इहदे गलेडू भर गए ते बोलिया ना गया। सियाने ने एक गल आखी है कि दर्दमंद दिल जे किसी दे दर्द विच अपना आप शरीक करके उन्हूं प्यार करके उहदे दिल दी गल पुछे, राज पुछे ते कुछ शरीक गम होवे तां कई वारी जिन्हें दसना हुंदा है वह तो दस नहीं हुंदा। मोहब्बत में कभी ऐसी भी हालत पाई जाती है, दास आप जी दी बख्शिश नाल ये कम करेगा, तुसी गुरु दी बख्शिश नाल ये कम करो कि शरीर नू इत्थे बैठा रहन दिओ ते एक होर शरीर जो हर इंसान कोल है ते एक होर भी शरीर है जो हर इंसान कोल है। ग्रंथ विच मनुख दे तीन शरीर लिखे ने, 3 बॉडीज, 3 काया। अगे भी दास ने बेनती की है ते महापुरश इत्थे आउंदे जांदे रहिंदे ने, तुसी संतां दे सत्संगी हो, आपनू पता ही होवेगा। पते वाली गल एक बारी फिर पता कर लो, जिन्हों पहले पता लगना है वो फिर एक बारी पता कर लो। आखिर हर किसी दसण वाले ने कभी पहला पता ही लगा सी ता ही वह गाह दसदा है। मनुख दे तीन शरीर होंदे ने, एक स्थूल शरीर जो इत्थे बैठा है, एक सूक्ष्म शरीर जो रात नू सारियां ओह ही गल्लां करदा है, सुख दुख हरख सोग काम क्रोध मोह आदिक लड़ाइयां झगड़े कारोबार ਜਿਹੜਾ ਮੰਜੇ 'ਤੇ ਪਿਆ ਹੋਇਆ ਵੀ ਸਭ ਕੁਛ ਕਰਦਾ ਹੈ, ਇੱਦਾਂ ਹੀ ਕਰਦਾ ਜਿਵੇਂ ਸਥੂਲ ਸਰੀਰ, ਅਤੇ ਇੱਕ ਕਾਰਨ ਸਰੀਰ ਹੈ ਜੋ ਪਰਮੇਸ਼ੁਰ ਦੀ ਬਾਰਗਾਹ ਵਿੱਚ ਆਪਣਾ ਹਿਸਾਬ ਕਿਤਾਬ ਦੇਣ ਲਈ ਜਾਂਦਾ ਹੈ। ਤੋ ਖੈਰ, ਇਹ ਸਥੂਲ ਸਰੀਰ ਨੂੰ ਇੱਥੇ ਬਸ ਰਹਿਣ ਦਿਓ ਅਤੇ ਸੂਖਸ਼ਮ ਸਰੀਰ ਨਾਲ ਸੁਲਤਾਨਪੁਰ ਪਹੁੰਚੀਏ, ਪੰਜਾਬ ਦੀ ਸਰਜ਼ਮੀਂ ਵਿੱਚ ਪਹੁੰਚੀਏ। ਹਰ ਇਨਸਾਨ ਕੋਲ, ਗੁਰਸਿੱਖਾਂ ਕੋਲ ਪ੍ਰੀਤਮ ਦੇ ਪਿਆਰ ਦਾ ਪਾਸਪੋਰਟ ਹੈ ਅਤੇ ਉਹਦੇ ਨਾਲ ਉਹ ਪਹੁੰਚ ਸਕਦਾ ਹੈ ਸਤਸੰਗ ਜੀ। ਤੋ ਗੁਰੂ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜਦੋਂ ਮਰਦਾਨਾ ਰਬਾਬ ਲੈ ਕੇ ਆਇਆ, ਨਗਰ ਦੇ ਲੋਕ ਜਿਵੇਂ ਕੋਈ ਅਚੰਬਾ ਦੇਖੀ ਜਾਏ, ਤਿਵੇਂ ਗੁਰੂ ਸਾਹਿਬ ਜੀ ਨੂੰ ਕਬਰਸਤਾਨ ਵਿੱਚ ਦੇਖਣ ਆਏ। ਮਹਾਰਾਜ ਕਦੀ ਘਰ ਆ ਗਏ, ਥੋੜ੍ਹਾ ਜਿਹਾ ਆਏ, ਫਿਰ ਇਕਾਂਤ ਵਿੱਚ ਬਹਿ ਗਏ। ਉਹਨਾਂ ਇੱਕ ਬਾਹਰ ਡੇਰਾ ਬਣਾਇਆ ਹੋਇਆ ਸੀ ਅਤੇ ਉੱਥੇ ਜਾ ਬੈਠੇ। ਡੇਰਾ ਉਹਨੇ ਕੋਈ ਗਗਨ ਚੁੰਮੀਆਂ ਅਟਾਰੀਆਂ ਬਣਾਈਆਂ ਹੋਈਆਂ ਸਨ ਅਤੇ ਕੋਈ ਸ਼ਹਾਨਾ ਅੰਦਾਜ਼ ਸੀ। ਮਹਾਰਾਜ ਜੀ ਨੇ ਇੱਕ ਸਾਦਾ ਜਿਹੀ ਥਾਂ ਬਣਾਈ ਸੀ ਜਿੱਥੇ ਸੰਗਤ ਨੂੰ ਪਤਾ ਹੋਵੇ ਕਿ ਇੱਥੇ ਦੋ ਵੇਲੇ ਕੀਰਤਨ ਹੁੰਦਾ ਹੈ, ਸਤਸੰਗ ਹੁੰਦਾ ਹੈ। ਤੋ ਮਰਦਾਨਾ ਜਦੋਂ ਰਬਾਬ ਲੈ ਕੇ ਆਇਆ, ਗੁਰੂ ਸਾਹਿਬ ਜੀ ਨੇ ਪੁੱਛਿਆ, ਕਿਵੇਂ ਗੁਜ਼ਰੇ ਨੇ ਤਿੰਨ ਦਿਨ, ਕਿਵੇਂ ਗੁਜ਼ਰੀਆਂ ਨੇ ਤੇਰੀਆਂ ਰਾਤਾਂ? ਉਹ ਮੇਰੇ ਹਮਰਕਾਬ, ਮੇਰੇ ਪਿਆਰਿਆਂ ਕੀਰਤਨੀਆਂ, ਮੇਰੇ ਸਾਥੀਆਂ, ਮੇਰੇ ਰਫੀਕਾ ਸ਼ਫੀਕਾ, ਕਿਵੇਂ ਤੇਰੇ ਤਿੰਨ ਦਿਨ ਗੁਜ਼ਰੇ ਨੇ? ਮਰਦਾਨਾ ਰੁੰਨ ਪਿਆ, ਆਖਣ ਲੱਗਾ, ਹਾਂ ਸਿਆਣੇ ਆਖਿਆ, ਮੁਹੱਬਤ ਮੇਂ ਕਭੀ ਐਸੀ ਵੀ ਹਾਲਤ ਪਾਈ ਜਾਤੀ ਹੈ। ਮੁਹੱਬਤ ਮੇਂ ਉਹ ਤਾਂ ਹਾਲ ਪੁੱਛਦੇ ਨੇ, ਕਿਵੇਂ ਗੁਜ਼ਰੇ ਤਿੰਨ ਦਿਨ, ਅਤੇ ਇਹਦੀ ਹਾਲਤ ਕੀ ਸੀ? ਇੱਕ ਖਿਨ ਤਿਸਵਿਨ ਜੀਵਨਾ, 18 ਵਰਿਆਂ 'ਚ ਇੱਦਾਂ ਦਾ ਦਿਲ ਹੋ ਗਿਆ ਸੀ। ਇੱਕ ਖਿਨ ਤਿਸਵਿਨ ਜੀਵਨਾ, ਖਿਨ ਖਿਸ਼ਿਣ ਦਾ ਮੁਖਫਫ ਹੈ, ਅਸਲੀ ਲਫ਼ਜ਼ ਹੈ ਖਿਸ਼ਿਣ, ਪਰ ਗੁਰੂ ਮਹਾਰਾਜ ਜੀ ਨੇ ਇੱਦਾਂ ਇਹਨੂੰ ਵਰਤਿਆ, ਇੱਕ ਖਿਨ ਤਿਸਵਿਨ ਜੀਵਨਾ ਬਿਰਥਾ ਜਨਮ ਜਨਮ। ਮੇਰੇ ਮਹਬੂਬ, ਤੁਸਾਂ ਕਹਿੰਦੇ ਹੋ ਜਦੋਂ ਮੈਨੂੰ ਰੱਬ ਭੁੱਲ ਜਾਏ ਅਤੇ ਵਿਸਰੇ ਮਰ ਜਾਓ, ਮੈਂ ਕਹਿੰਦਾ ਜਦੋਂ ਮੈਂ ਤੈਨੂੰ ਨਾ ਵੇਖਾਂ ਤਾਂ ਵਿਸਰੇ ਮਰ ਜਾਓ। ਮਰਦਾਨਾ ਝੋਲੀ 'ਚ ਡਿੱਗਿਆ ਹੋਇਆ, ਸਤਿਗੁਰਾਂ ਨੇ ਕੰਢ 'ਤੇ ਹੱਥ ਰੱਖਿਆ ਹੋਇਆ, ਕੰਢ ਥਾਪੜੀ ਦੇ ਕੇ ਕਹਿੰਦੇ, ਕਿਵੇਂ ਗੁਜ਼ਰੇ ਤਿੰਨ ਦਿਨ? ਤੋ ਇਹਨੇ ਕਿਹਾ, ਮਹਾਰਾਜ ਕਿਵੇਂ ਗੁਜ਼ਰਨੇ ਸੀ? ਮਰਦਾਨਿਆ, ਰਬਾਬ ਵਜਾਉਂਦਾ ਰਿਹਾ ਹੋਵੇਗਾ, ਸੁਰੀਲੇ ਗਲੇ ਨਾਲ ਕੀਰਤਨ ਕਰਦਾ ਰਿਹਾ ਹੋਵੇਗਾ, ਚਰਨਾਂ 'ਤੇ ਟੱਠਾ ਹੋਇਆ, ਕੁਛ ਬੋਲ ਨਾ ਪਾਵੇ, ਰੋਣ ਲੱਗ ਪਿਆ। ਹਜ਼ੂਰ ਨੇ ਪਿਆਰ ਕੀਤਾ ਅਤੇ ਸ਼ਫੀਆਂ ਦਿੱਤੀਆਂ, ਧੀਰਜ ਦਿੱਤੀ, ਪਰ ਧੀਰਜ ਕਈ ਵਾਰੀ ਐਸਾ ਹਾਲ ਕਰਦੀ ਹੈ ਬੰਦੇ ਦਾ। ਮੁਹੱਬਤ ਮੇਂ ਕਭੀ ਐਸੀ ਵੀ ਹਾਲਤ ਪਾਈ ਜਾਤੀ ਹੈ, ਤਬੀਅਤ ਔਰ ਘਬਰਾਤੀ ਹੈ ਜਬ ਬਹਿਲਾਈ ਜਾਤੀ ਹੈ। ਜਦੋਂ ਕਿਸੇ ਨਾਲ ਪਿਆਰ ਕਰੋ ਤਾਂ ਉਹਦੀਆਂ ਡਾਢਾਂ ਹੀ ਨਿਕਲ ਜਾਂਦੀਆਂ। ਮਰਦਾਨਾ ਹਲਕਾ ਹੋਇਆ, ਮਹਾਰਾਜ ਨੇ ਕਿਹਾ, ਹੁਣ ਗੱਲ ਵੀ ਕਰ ਮੇਰੇ ਸੱਜਣਾ। ਮਹਾਰਾਜ ਤੁਸੀਂ ਕਹਿੰਦੇ ਹੋ ਰਬਾਬ ਵਜਾ ਕੇ ਤੇਰੇ ਦਿਨ ਨਿਕਲੇ ਹੋਣਗੇ, ਮੇਰੇ 'ਤੇ ਪੋਟੇ ਲੱਕੜੀਆਂ ਦੇ ਬਣ ਗਏ, ਮੇਰੀਆਂ ਉਂਗਲਾਂ ਲੋਹੇ ਦੀਆਂ ਬਣ ਗਈਆਂ, ਇਹਨਾਂ 'ਚ ਕੋਈ ਲਚਕ ਨਾ ਰਹੀ, ਮੈਂ ਕੋਈ ਰਾਗ ਵਜਾਵਾਂ ਇਹ ਕਿੱਧਰੇ ਟੁਰ ਜਾਂ? ਹੇ ਮਾਲਕ, ਤੁਸੀਂ ਆਉਂਦੇ ਹੋ ਗਾ ਕੇ ਦਿਨ ਨਿਕਲ ਗਏ ਹੋਣਗੇ, ਮੈਂ ਕੋਈ ਸ਼ਬਦ ਗਾਣਾ ਚਾਹਾਂ ਤਾਂ ਕਿਸੇ ਵਿੱਚ ਜਾ ਵੜਾਂ, ਕੋਈ ਰਾਗ ਅਲਾਪਾਂ ਅਤੇ ਉਹਦੇ ਕੋਈ ਸੁਰ ਲੱਗ ਜਾਣ, ਕੋਮਲ ਕਿਸੇ ਦਾ, ਤੀਬਰ ਕਿਸੇ ਦਾ ਲੱਗ ਜਾਏ, ਮੇਰੇ ਦਿਨ ਕੁਛ ਨਹੀਂ ਨਿਕਲੇ ਸ਼ਹਿਨਸ਼ਾਹ ਜੀ। ਪਰ ਮੇਰੀ ਬੇਨਤੀ ਹੈ, ਮੇਰੀ ਇਲਤਜਾ ਹੈ ਕਿ ਆਪ ਕਿੱਥੇ ਗਏ ਸੋ? ਦੁਨੀਆ ਨੇ ਆਖਿਆ ਕਿ ਤੁਸਾਂ ਡੁੱਬ ਗਏ ਸੋ, ਤੁਸਾਂ ਕਿੱਥੇ ਗਏ ਸੋ? ਮਹਾਰਾਜ ਮੁਸਕਾ ਕੇ ਆਖਣ ਲੱਗੇ, ਮਰਦਾਨਿਆ, ਮੈਂ ਸੋਦਰ ਗਿਆ ਸਾਂ। ਸੋਦਰ? ਮਹਾਰਾਜ ਸੋਦਰ ਕੈਸਾ? ਮਹਾਰਾਜ ਨੇ ਕਿਹਾ, ਜਿੱਥੇ ਬੈਠ ਕੇ ਪਰਮਾਤਮਾ ਸਭ ਜੀ ਜੰਤ ਦੀ ਸੰਭਾਲ ਕਰਦਾ ਹੈ, ਮੈਂ ਉਹਦੀ ਹਜ਼ੂਰੀ ਵਿੱਚ ਗਿਆ ਸਾਂ। ਮਰਦਾਨਾ ਖਾਮੋਸ਼। ਗੁਰੂ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆ ਚੁੱਪ ਕਿਉਂ ਵੱਟੀ ਹੈ? ਇਹ ਚੁੱਪ ਵਿੱਚ ਗਿਲਾ ਸੀ, ਇਸ ਚੁੱਪ ਵਿੱਚ ਕੁਝ ਸ਼ਿਕਵਾ ਸੀ, ਇਸ ਚੁੱਪ ਵਿੱਚ ਕੁਝ ਸ਼ਿਕਾਇਤ ਸੀ। ਕਈ ਵਾਰੀ ਮਨੁੱਖ ਬੋਲਣਾ ਨਹੀਂ ਚਾਹੁੰਦਾ ਹੁੰਦਾ, ਉਹ ਚਾਹੁੰਦਾ ਹੁੰਦਾ ਹੈ ਕਿ ਮੇਰਾ ਇਹ ਬੌਸ, ਮੇਰਾ ਇਹ ਵਡੇਰਾ, ਹੈੱਡ ਆਫ ਦੀ ਫੈਮਿਲੀ, ਇਹ ਵੱਡਾ ਵਡੇਰਾ ਮੇਰੀ ਚੁੱਪ ਤੋਂ ਹੀ ਮੇਰਾ ਅਨੁਭਵ ਕਰ ਲਵੇ, ਜੇ ਮੈਂ ਲੱਭ ਕੁਸ਼ਾਈ ਕੀਤੀ, ਜੇ ਮੈਂ ਮੂੰਹ ਖੋਲਿਆ, ਜੇ ਮੈਂ ਕੂਇਆ ਤਾਂ ਬੇਅਦਬੀ ਹੋਵੇਗੀ ਸਿਆਣੇ ਦੇ ਸਾਹਮਣੇ ਕੁਛ ਕਹਿਣਾ, ਇਸ ਲਈ ਇਹ ਬਿਨ ਬੋਲੇ ਹੀ ਜਾਣ ਲਵੇ ਤਾਂ ਠੀਕ ਹੈ। ਮਹਾਰਾਜ ਦਿਲਾਂ ਦੇ ਮਹਿਰਮ ਸਨ, ਹਰ ਅੰਤਰ ਜਾਮੀ ਸਭ ਵਿੱਚ ਜਾਣਨ ਵਾਲੇ। ਮਰਦਾਨੀ ਦੀ ਖਾਮੋਸ਼ੀ ਵਿੱਚ ਕੁਝ ਸ਼ਿਕਵੇ ਦੀ ਮਹਿਕ ਵੇਖ ਕੇ, ਬੂਹ ਵੇਖ ਕੇ ਆਖਣ ਲੱਗੇ, ਮਰਦਾਨੇ ਭਾਈ, तू बोल की चाहना है, तू कह सकता है जो मैनू कहना है, तेरिया गल्ला मैं सारिया झलन नू तैयार हाँ, तू तो मेरा साथी है। लोगों ने तेनू मेरे नालों तोड़िया, मेरे बाबले ने तेनू होड़िया मोड़िया, ना आया कर मेरे पुत्र दे कोल, तू ने इसनू कोई कम करन दिंदा, ये गाउणा बजाउणा कोई खत्रियां दे मुड़िया दा कम है, पर मर्दानिया तू निभा दित्तियां 18 वरे, ते रब करे तेरिया मेरिया अजलां दियां लगियां अबदां तक ने बन। ध्यान अजलां दियां लगियां, रोजे अजल दे प्यार पुराने, ए रब करे अजलां दियां लगियां होईयां अबदां तक ने बन, यानी आखरी दम तक ने बन। मर्दानिया ए दमां तो बाद भी ने बन, इतिहास आने वाली नस्लां नूं दसे कि ऐदां लगदियां हुंदियां ने ते ऐदां निभाईदियां हुंदियां ने, पर तू चुप क्यों कर गया है? तेरी चुप ना मेरे तो जरी जांदी, हो अचुप ते दस की गल है। मर्दाने आख्या, अरबी रंगा तिरंगा दे मालिक, तुसा मेरे ना बड़े हित कर दे, मेरे दुख पुख तुसी अपने बना दे, मेरिया लोड़ा तुसी अपनियां समझ दे, मैनू ना छड़ के जांदे किते भी, आबादी च होमो गैर आबादी च होमो, सुबह होवे शाम होवे, तुसी मैनू ना नालों तोड़ो कदी भी, पर एक नहीं दो नहीं त्रै दिन पूरे ते विच रातां भी पईयां, इन्ने घंटे मैनू अपने नालों विछोड़ दिता तोड़ दिता। मेरे महबूब ऊं तां मैं गुनाहां दा भरिया लेखिया नाल मैं मुआफ नहीं हो सकांगा, अलेखे ही छुट सकदा हाँ, लेखे कतू ना छूटी जाए, खिन खिन भुलन हार बख्शन हार बख्श लै नानक पार उतार। अलेखिया नाल मैं छुट सकां मैं मुआफ हो सकां, पर मैनू छड़ के कित्थे चलेगा? तुसी कौलां दे पक्के ते सच्चे, तुसां ते कहिंदे सी मर्दानिया मैं तेरा ते तू मेरा, तेरियां मेरियां निभणगियां, पर कित्थे टुर गए सो? महाराज ने आखिया सोदर परमेश्वर दे दर, हे सच्चे पातशाह फिर उह थां मेरे जाण वाली नहीं सी, मैनू नहीं लगाए। हुण गुरु जी चुप, ध्यान नजर पढ़िया सुनिया ते आपने सब कुछ है, फिर भी प्यार नाल दास दी संथ्या सुनो तो अच्छा ही होवेगा। पहला मर्दाना चुप गुरु ने कुआ लिया बोला लिया, फिर सतगुरु चुप जदों भाई ने सवाल किया परमेश्वर दे दर गए सो जम जम जाओ, पर कौलां दिया पक्या वड्डे सो छोटे का फर्क पै गया ना, अमीर गरीब का फर्क पै गया ना, खत्री ते शूदर का फर्क पै गया ना, कामे ते साहब का फर्क पै गया ना, तू मैनू छड़ गयो, मैं काबल नहीं उस थां दे, मैं योग नहीं उस थां दे, मेरी चढ़ जानी सी भेटो उत्थे। जिस वेले हुण गुरु जी चुप ते मर्दाने का दाओ भरिया होया, गिले गलोच पर प्यार भरपूर प्यार भिन्नियां गल्लां करी जावे, मेरे महबूब ने आ बाहां फैलाइया विशाल पूजा फैलियां, मर्दाने नू कुट के अपनी छाती नाल लाया, सा सांझे कीते धड़कन सांझी कीती ते पिछे हट के आखन लगे, मर्दानिया दस देवां फिर तैनू क्यों नहीं नाल लग्या रब दे घर सोदर। महाराज फरमाओ, आखन लगे मर्दानिया मैनू परमेश्वर ने उत्थे सद कीती बुलाया, उस आत्मक मंडल अंदर रूहानी दुनिया अंदर परमार्थी स्थान उत्ते परमेश्वर ने मैनू बुलाया, जिथे अनेक देवी देवते हूरों मलायक फरिश्ते रूहां सेवक मांदिया ने, अनेक उत्थे ब्रह्मा ने, अनेक बिशन ने, अनेक महेश ने परमेश्वर दे दर उत्ते सेवा करते ने, अनेक इंद्र अपनी ढाक उत्ते मशकां चक के परमेश्वर दे दर उत्ते छिड़का पै करते ने। मर्दाने कहा ते फिर मैनू ये जलवा नहीं दिखाया शहनशाह रब्बी जलाल दियां गल्लां जलवा दियां गल्लां मैनू नहीं दिखाइया। महाराज आखन लगे सच दस देवां मर्दानिया गल ए सी कि परमेश्वर की बारगाह उत्ते मैं तैनू तदों नहीं लगिया, तू जाना सी तेरे विच रब ने एक गुण भरिया होया सी, उत्थे जाण उत्ते परमेश्वर ने कहना सी नानका तू अपने नाल लियाया है अपना साथी, रब्बी रुचियां वाला लतीफ दिमाग बंदा रोशन जमीर बंदा जेदे कोल मौसीकी है राग है, ते इनू कह मैनू शब्द सुनावे जो तू उत्थे गाउंदा रहा है, शब्द सुना तू नान ਮੈਨੂੰ ਕਹਿਣਾ ਸੀ ਨਾਨਕਾ ਮਰਦਾਨੇ ਨਾਲ ਰਲ ਕੇ ਰਬਾਬ ਵਜਾ ਕੇ ਸ਼ਬਦ ਸੁਣਾ, ਤੇਰੀ ਰਬਾਬ ਦੇ ਚਨਖਾਰ ਅੰਦਰ ਤੇਰੇ ਗਲੇ ਦੇ ਸੁਰੀਲੇਪਨ ਨਾਲ ਮੈਂ ਜਦੋਂ ਨਾਲ ਰਲ ਕੇ ਗਾਣੀ ਸੀ ਰੱਬ ਦੀ ਸਿਫਤ ਸਲਾਹ, ਤੇ ਫਿਰ ਨਿਸ਼ਚਾ ਸੀ ਕਿ ਸਭ ਹੂਰੋ ਮਲਾਇਕ ਫਰਿਸ਼ਤੇ ਵਜਦ ਤਾਰੀ ਹੋ ਜਾਂਦਾ, ਆਲਮੇ ਸਰਸ਼ਾਰੀ ਵਿੱਚ ਆ ਜਾਂਦੇ, ਵਿਸਮਾਰ ਦੀ ਹਾਲਤ ਛਾ ਜਾਂਦੀ ਤੇ ਪਰਮੇਸ਼ਰ ਵੀ ਖੁਸ਼ ਹੋ ਜਾਂਦਾ। ਮੈਂ ਮੰਗਦਾ ਛੁੱਟੀ ਉਸ ਤੋਂ, ਤੇ ਫਿਰ ਉਹ ਆਂਦਾ ਕਿ ਤੂੰ ਤੇ ਨਾਨਕਾ ਜਾ ਮਾਤ ਲੋਕ ਵਿੱਚ, ਲੇਕਿਨ ਮਰਦਾਨੇ ਨੂੰ ਮੇਰੇ ਕੋਲ ਛੱਡ ਜਾ ਸਣੇ ਰਬਾਬ। ਤੂੰ ਦੱਸ ਮਰਦਾਨੇ ਆ, ਤੂੰ ਉੱਥੇ ਹੁੰਦੋ, ਮੈਂ ਇੱਥੇ ਹੁੰਦਾ, ਤੂੰ ਅਰਸ਼ਾਂ ਤੇ ਹੁੰਦਾ, ਮੈਂ ਫਰਸ਼ਾਂ ਤੇ ਹੁੰਦਾ, ਜਿਹੜਾ ਕੰਮ ਕਰਨਾ ਹੈ ਉਹ ਕਿਵੇਂ ਤੋੜ ਨਿਭਦਾ? ਤਾਂ ਨੀ ਤੈਨੂੰ ਲੱਗਿਆ ਰੱਬ ਨਾਲ ਤੇਰੀ ਮੰਗ ਕਰ ਲਵੇ? ਮੇਰੇ ਤੋਂ ਜਵਾਬ ਨਹੀਂ ਦੇ ਹੋਣਾ ਸੀ, ਤੇ ਤੇਰੇ ਤੋਂ ਬਿਨਾਂ ਮੇਰੇ ਦਿਨ ਨਹੀਂ ਸੀ ਨਿਕਲਣੇ। ਮਰਦਾਨਾ ਮਹਾਰਾਜ ਦੇ ਚਰਨਾਂ ਤੇ ਬਸ ਲਿਟ ਗਿਆ, ਡੂੰਘੀ ਨਮਸਕਾਰ, ਆਪਣਾ ਏਡਾ ਆਦਰ ਵੇਖ ਕੇ ਫੁੱਟ ਫੁੱਟ ਕੇ ਰੋਇਆ, ਲਹੂ ਰੱਖ ਲਿਆ, ਪਾਣੀ ਅੱਖਾਂ ਰਾ ਕਰ ਦਿੱਤਾ ਸਰੀਰ ਦਾ। ਸਤਸੰਗ ਜੀ, ਮਰਦਾਨੇ ਨੂੰ ਧੀਰੀ ਦੇ ਕੇ ਸ਼ਹਿਨਸ਼ਾਹ ਆਖਣ ਲੱਗੇ, ਸ਼ਾਮਾਂ ਦਾ ਵੇਲਾ ਹੈ, ਅਲਾਪ ਸ੍ਰੀ ਰਾਗ ਆਪਣੀ ਰਬਾਬ ਉੱਤੇ। ਸਾਰਿਆਂ ਰਾਗਾਂ ਵਿੱਚੋਂ, ਛਿਆਂ ਰਾਗਾਂ ਵਿੱਚੋਂ ਸ੍ਰੀ ਰਾਗ ਸਰਮੌਰ ਰਾਗ ਹੈ। ਗੁਰੂ ਦੀ ਬਖਸ਼ਿਸ਼, ਸਾਡੇ ਪਰਮ ਪਵਿੱਤਰ ਮਿੱਤਰ ਸ਼੍ਰੀ ਬਿਜਲੀ ਜੀ ਰਾਗ ਦੇ ਬੜੇ ਸਿਆਣੇ ਨੇ, ਅਤੇ ਉਸ ਵਿਦਿਆਲੇ ਅੰਦਰ ਆਪ ਜੀ ਦਾ ਇੱਕ ਸਥਾਨ ਸੀ ਆਪਣਾ, ਉਹ ਸਭ ਜਾਣਦੇ ਨੇ ਕਿ ਰਾਗਾਂ ਵਿੱਚੋਂ ਸ੍ਰੀ ਰਾਗ ਸਰਮੌਰ ਰਾਗ ਹੈ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਗੁਰੂ ਸਾਹਿਬ ਜੀ ਨੇ ਬਾਣੀ ਵੀ ਹੋਰ ਕਿਸੇ ਰਾਗ ਤੋਂ ਨਹੀਂ, ਜਿਸ ਵੇਲੇ ਰਾਗਾਂ 'ਚ ਬਾਣੀ ਸ਼ੁਰੂ ਹੁੰਦੀ ਹੈ ਉਸ ਵੇਲੇ ਸ੍ਰੀ ਰਾਗ ਮਹੱਲਾ ਪਹਿਲਾ ਤੋਂ ਸ਼ੁਰੂ ਕੀਤੀ ਹੈ। ਇਹ ਰਾਗ ਸ਼ਬਦ ਸ੍ਰੀ ਰਾਗ ਮਹੱਲਾ ਪਹਿਲਾ ਦਾ ਹੈ ਜੋ ਆਪ ਜੀ ਦੇ ਸਾਹਮਣੇ ਗਾਇਆ ਜਾ ਰਿਹਾ ਹੈ, ਜਿਸ ਦੀ ਟੇਕ ਹੈ ਪੀ ਤੇਰੀ ਕੀਮਤ ਨਾ ਪਵੇ। ਮਰਦਾਨੇ ਨੂੰ ਤਸੱਲੀ ਹੋ ਗਈ, ਘੁੱਟ ਕੇ ਗੁਰੂ ਦੇ ਚਰਨ ਪਕੜ ਕੇ ਆਪਣੀ ਹਿੱਕ ਨਾਲ ਲਾ ਲੈ, ਕਦਮਾਂ 'ਤੇ ਬੋਸਾ ਦਿੱਤਾ, ਚੁੰਮਾ ਦਿੱਤਾ। ਗੁਰੂ ਸਾਹਿਬ ਜੀ ਨੇ ਧੀਰੀ ਦਿੱਤੀ, ਉੱਠ ਮੇਰੇ ਸੱਜਣਾ, ਉੱਠ ਕੇ ਬੈਠਾ, ਕਰ ਰਬਾਬ ਸੁਰ, ਸ਼ਹਿਨਸ਼ਾਹ ਜੀ ਕੀ ਹੁਕਮ ਹੈ, ਕਿਸ ਰਾਗ ਵਿੱਚ, ਕਿਸ ਰਾਗਣੀ ਵਿੱਚ? ਮਹਾਰਾਜ ਨੇ ਕਿਹਾ ਸ਼ਾਮਾਂ ਦਾ ਵੇਲਾ ਹੈ, ਸ੍ਰੀ ਰਾਗ ਵਿੱਚ ਇਸ ਨੂੰ ਸੁਰ ਕਰ ਲੈ। ਸ੍ਰੀ ਰਾਗ ਦਾ ਅਲਾਪ ਕੀਤਾ, ਵਾਤਾਵਰਨ ਸੋਹਣਾ ਹੋ ਗਿਆ, ਹਵਾ ਦੇ ਚੌਂਕਿਆਂ ਨੇ, ਦਰਖਤਾਂ ਦੇ ਪੱਤਿਆਂ ਨੇ, ਬਰਗੋ ਗੁੱਲ ਨੇ, ਘਾਸਾਂ ਦੀਆਂ ਤਿੜਾਂ ਨੇ, ਵਗਦੀ ਕਾਲੀ ਬੇਈ ਦੀਆਂ ਲਹਿਰਾਂ ਨੇ। 3 ਦਿਨ ਤੋਂ ਕੀਰਤਨ ਨਹੀਂ ਸੀ ਸੁਣਿਆ, ਇੰਝ ਹੋ ਗਈ ਜਿਵੇਂ ਕੁਦਰਤ ਖਲੋ ਗਈ ਹੁੰਦੀ ਇਹ ਕੀਰਤਨ ਸੁਣਨ ਵਾਸਤੇ। ਗੁਰੂ ਬਾਬੇ ਨੇ ਸ਼ਬਦ ਅਲਾਪਣਾ ਸ਼ੁਰੂ ਕੀਤਾ, ਭਾਈ ਮਰਦਾਨਾ ਨਿਰੰਕਾਰੀ ਬਾਬਾ ਤੇ ਰਬਾਬ ਲੈ ਕੇ ਜੰਗਲੀ ਇਕਾਂਤ ਵਿੱਚ ਬੈਠ ਗਏ ਤੇ ਸ਼ਬਦ ਗਾ ਰਹੇ ਨੇ। ਇਹ ਸ੍ਰੀ ਰਾਗ ਦਾ ਸ਼ਬਦ ਹੈ, ਦਾਸਾਂ ਨੇ ਇਹਨੂੰ ਹੋਰ ਰਾਗ ਵਿੱਚ ਸ਼ੁਰੂ ਕੀਤਾ ਹੈ ਇੱਕ ਰੀਤ ਵਿੱਚ, ਤਾਂ ਕਿ ਜੇ ਚਿੱਤ ਕਰੇ ਤਾਂ ਸਾਧ ਸੰਗਤ ਵੀ ਬੋਲ ਸਕੇ, ਜੇ ਚਿੱਤ ਨਾ ਕਰੇ ਤਾਂ ਫਿਰ ਨਾ ਬੋਲੋ। ਦਾਸ ਜੀ ਆਪਦੇ ਚਰਨਾਂ ਵਿੱਚ ਆਏ ਨੇ, ਪਰ ਚਿੱਤ ਕਿਉਂ ਨਾ ਕਰੇ ਗੁਰਸਿੱਖ ਦਾ ਬਾਣੀ ਗਾਉਣ ਨੂੰ? ਅੰਮ੍ਰਿਤ ਰੂਪ ਬਾਣੀ ਦੇ ਘੁੱਟ ਭਰਨ ਨੂੰ ਹੋਈਏ ਵੀ ਪਿਆਸੇ, ਤੇ ਅੰਮ੍ਰਿਤ ਕੋਲ ਹੋਵੇ ਉਹਨੂੰ ਪੀਣਾ ਨਹੀਂ। ਇਸ ਲਈ ਜੇ ਚਿੱਤ ਕਰੇ ਤਾਂ ਜ਼ਰੂਰ ਮੂੰਹ ਮਿੱਠਾ ਕਰੋ। ਗੁਰੂ ਸਾਹਿਬ ਜੀ ਗਾ ਰਹੇ ਸਨ, ਸ਼ਾਮਾਂ ਦਾ ਵੇਲਾ, 3 ਦਿਨ ਸਤਿਗੁਰਾਂ ਨੇ ਕੀਰਤਨ ਕੀਤਾ, ਹਵਾ ਨੇ ਝੋਲੀਆਂ ਭਰ ਲਈਆਂ ਗੁਰੂ ਦੀ ਆਵਾਜ਼ ਨਾਲ ਤੇ ਬਾਣੀ ਦੇ ਰਸ ਨਾਲ, ਤੇ ਸੁਲਤਾਨਪੁਰ ਦੀਆਂ ਗਲੀਆਂ ਮਹੱਲਿਆਂ ਕੂਚਿਆਂ ਵਿੱਚ ਫੈਲਾ ਦਿੱਤਾ। ਅੱਜ ਬਾਬਾ ਪਿਆ ਕੀਰਤਨ ਕਰਦਾ ਹੈ ਅਰਸ਼ੀ ਮੋਦੀ, ਕੀ ਹਿੰਦੂ, ਕੀ ਮੁਸਲਮਾਨ, ਕੀ ਨਰ, ਕੀ ਨਾਰੀ, ਕੀ ਬਾਲ ਬੱਚੇ, ਸਾਰੇ ਇੱਧਰ ਨੂੰ ਆ ਗਏ। ਜਿਵੇਂ ਆਪ ਤਸ਼ਰੀਫ ਰੱਖ ਰਹੇ ਹੋ, ਸੁਸ਼ੋਭਿਤ ਹੋ, ਤਿਵੇਂ ਬਾਬਾ ਨਾਨਕ ਦਾ ਕੀਰਤਨ ਸੁਣਨ ਵਾਸਤੇ, ਮਰਦਾਨੇ ਅਤੇ ਰਬਾਬ ਦੀ ਆਵਾਜ਼ ਸੁਣਨ ਵਾਸਤੇ, ਸਦਾ ਸੁਣਨ ਵਾਸਤੇ, ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ, ਗੁਰੀਸਰ ਗੁਰ ਗੋਰਖ ਪਰ ਬਰਮਾ ਗੁਰ ਪਾਰਬਤੀ ਮਾਈ, ਇਉਂ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਹਮਦ ਵਿੱਚ ਗਾ ਰਹੇ ਸਨ। ਜਨਮ ਸਾਖੀ ਵਿੱਚ ਲਿਖਿਆ ਹੈ ਇਹ ਸ਼ਬਦ ਮਹਾਰਾਜ ਜੀ ਨੇ ਸੁਲਤਾਨਪੁਰ ਤੋਂ ਬਾਹਰ ਕਬਰਸਤਾਨ ਦੇ ਕੋਲ ਗਾਇਆ ਕਿ आनंदित हो गए, सुगंधित हो गए, मुतासर हो गए सारे सज्जन दर्शक बैठी हुई संगत। गुरु साहब जी इस तो बाद खामोश हो गए, चुप हो गए, ते संगत भी कुछ ना बोले। पर वातावरण विचों यही आवाज आई जावे, भी तेरी कीमत ना पवे। वहदी नदी अपनिया लहरों विचों, भंबरों विचों, जवार पाटियां विचों, मद्दो जजर विचों, जिमें यही कह रही है भी तेरी कीमत ना पवे। हवा सरसर कर दी, शाखा रबाब वांग तरबा वांग खड़कदियां, पत्ते तालियां बजा दे, जिमें यही कह रहे सन कि इर्द गिर्द सैकड़े हिंदू ते सैकड़े मुसलमान बैठे वेख के इतिहास विच लिखिया है कि अठा पैरां दी चुप तों बाद गुरु नानक देव महाराज फिर बोले। आप जी दी हर गल अचंबित सी ते लोगां नूं आकर्षित करन वाली, अट्रैक्ट करन वाली सी। कब्रिस्तान विच बैठे ਤਾਂ ਲੋਕੀ ਹੈਰਾਨ ਕਿ ਇਹ ਕਿੱਥੇ ਬੈਠਾ ਹੈ। ਜੇ ਗਾਵੇ ਤਾਂ ਲੋਕੀ ਭੱਜ ਭੱਜ ਆਉਣ, ਜਮ੍ਹਾਂ ਹੋਣ। ਹੁਣ ਲੰਬੀ ਚੁੱਪ, ਅੱਠ ਪਹਿਰੀ ਚੁੱਪ, ਲੋਕੀ ਹੈਰਾਨ। ਘਰ ਘਰ ਫਿਰ ਗੱਲਾਂ ਹੋਈਆਂ ਕਿ ਮੋਦੀ ਖਾਮੋਸ਼ ਹੋ ਗਿਆ। ਨਿਰਜਨ ਬਨ ਵਿੱਚੋਂ, ਨਦੀ ਵਿੱਚੋਂ ਉਹਨੂੰ ਕੋਈ ਸੱਟ ਵੱਜੀ ਹੈ। ਉਹਦਾ ਤੱਕਣਾ, ਉਹਦਾ ਬੋਲਣਾ, ਉਹਦਾ ਹਿਲਣਾ ਜੁਲਣਾ, ਜਾਂ ਬੈਠੇ ਹੀ ਰਹਿਣਾ, ਜਾਂ ਚੁੱਪ ਸਾਧ ਛੱਡਣੇ, ਅੰਜ ਪ੍ਰਤੀਤ ਹੁੰਦਾ ਹੈ ਕਿ ਉਹਨੂੰ ਉਹ ਕੋਈ ਸੱਟ ਖਾ ਗਿਆ ਹੈ। ਪਰ ਬੇਬੇ ਨਾਨਕੀ ਨੂੰ ਜਦੋਂ ਆਂਢਣਾ ਗੁਆਂਢਣਾ ਅੰਜ ਆਖਣ ਤਾਂ ਉਹ ਕਹਿਣ, ਮੇਰਾ ਵੀਰ ਰੱਬੀ ਰੰਗਾਂ ਵਿੱਚ ਹੈ। ਜੇ ਹੱਸਦਾ ਹੈ ਤਾਂ ਰੰਗ ਵਿੱਚ ਹੈ, ਜੇ ਚੁੱਪ ਹੈ ਤਾਂ ਰੰਗ ਵਿੱਚ ਹੈ, ਜੇ ਵੈਰਾਗਦਾ ਹੈ ਤਾਂ ਰੰਗ ਵਿੱਚ ਹੈ। ਉਹਨੂੰ ਕਿਸੇ ਦੁਨੀਆਦਾਰ ਦੀ, ਕਿਸੇ ਮਜ਼ਹਬੀ ਆਗੂ ਦੀ, ਕਿਸੇ ਦੀਨਦਾਰ ਦੀ ਕੋਈ ਪਰਵਾਹ ਨਹੀਂ। ਉਹ ਤਾਂ ਰੱਬ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ। ਭੈਣੋ, ਤੁਹਾਨੂੰ ਭੁਲੇਖੇ ਲੱਗਦੇ ਨੇ, ਤੁਸੀਂ ਟਪਲੇ ਵਿੱਚ ਹੋ। ਅਤੇ ਸਿਆਣੀਆਂ ਸਿਆਣੀਆਂ ਕਹਿਣ, ਬੇਬੇ ਬਹੁਤੇ ਮੂੰਹ ਜੂ ਇਹ ਗੱਲ ਕਹਿੰਦੇ ਨੇ ਕਿ ਤੇਰੇ ਵੀਰ ਨੂੰ ਕੋਈ ਸੱਟ ਵੱਜੀ ਹੈ, ਅਤੇ ਤੂੰ ਕੋਈ ਝਾੜਾ ਫੂਕਾ ਕਰਵਾ ਲਾ। ਐਡੇ ਐਡੇ ਇੱਥੇ ਮੌਲਵੀ ਰਹਿੰਦੇ ਨੇ, ਕਾਲੇ ਇਲਮ ਵਾਲੇ, ਧਾਗੇ ਤਵੀਜ਼ ਕਰਨ ਵਾਲੇ। ਇਤਿਹਾਸ ਇਹ ਵੀ ਲਿਖਿਆ ਹੈ ਕਿ ਬੇਬੇ ਨੇ ਕਿਹਾ, ਮੇਰਾ ਵੀਰ ਰੰਗਾਂ ਵਿੱਚ ਹੈ, ਔਰ ਰੰਗ ਵੀ ਮਾਇਆ ਦੇ ਨਹੀਂ, ਮਾਇਆ ਪਤੀ ਦੇ, ਪਰਮੇਸ਼ਰ ਦੇ ਹਨ। ਰੰਗ ਹੱਸੇ, ਰੰਗ ਰੋਵ ਹੈ, ਚੁੱਪ ਪੀ ਕਰ ਜਾ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਪਰ ਦੁਨੀਆ ਨਾ ਮੰਨੇ, ਆਖਰ ਕਹਿੰਦੇ ਨੇ ਸ਼ਾਇਦ ਕਿਸੇ ਆਂਢੀ ਗੁਆਂਢੀ ਨੇ ਹਿੱਤ ਨਾਲ ਕਿਸੇ ਮੌਲਵੀ ਮੁਲਾਣੇ ਨੂੰ ਵੀ ਆਉਂਦਾ, ਉਹ ਵੀ ਇੱਥੇ ਆਪਣਾ ਇਲਮ ਕੋਈ ਪੜ੍ਹਦਾ ਰਿਹਾ, ਪਰ ਗੁਰੂ ਸਾਹਿਬ ਜੀ ਰੱਬੀ ਰੰਗ ਅੰਦਰ ਬੈਠੇ ਸਨ। ਇਹਨਾਂ ਭੁਲੇਖਿਆਂ ਨੂੰ ਦੂਰ ਕਰਨ ਵਾਸਤੇ ਤਾਂ ਉਹਨੇ ਇੰਨਾ ਚਿਰ ਸੋਚਾਂ ਸੋਚੀਆਂ ਸਨ ਕਿ ਕਿਵੇਂ ਕਰਨਾ ਹੈ, ਵਹਿਮਾਂ ਨੂੰ ਦੂਰ ਕਰਨ ਵਾਸਤੇ ਤਾਂ ਗੁਰੂ ਸਾਹਿਬ ਜੀ ਸੋਚਾਂ ਵਿੱਚ ਪਏ ਹੋਏ ਸਨ ਕਿ ਹੁਣ ਕਰਨਾ ਕਿਵੇਂ ਹੈ। ਤੋ ਸਤਸੰਗ ਜੀ, ਇੱਥੇ ਹੀ ਮਹਾਰਾਜ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਹੈ। ਮੌਲਵੀ ਵਾਪਸ ਆਇਆ ਅਤੇ ਲੋਕਾਂ ਵਿੱਚ ਗੱਲ ਸੀ ਕਿ ਦੱਸੂਗਾ ਕਿ ਇਹਨੂੰ ਕੀ ਸੱਟ ਹੈ, ਅਤੇ ਮਹਾਰਾਜ ਉਸ ਵੇਲੇ ਦੇ ਵਾਤਾਵਰਣ ਨੂੰ ਵੇਖ ਕੇ ਕਹਿੰਦੇ ਨੇ, ਕੋਈ ਆਖੇ ਪੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਕਿਸੇ ਨੇ ਤਾਂ ਮੈਨੂੰ ਕੁਛ ਅਤੇ ਕਿਸੇ ਨੇ ਕੁਛ ਆਖਿਆ, ਪਰ ਦਰਅਸਲ ਗੱਲ ਸੀ ਪਿਆ ਦੀਵਾਨਾ ਸ਼ਾਹੂਕਾਰ ਨਾਨਕ ਬਾਉਰਾਨਾ, ਇਹ ਕੋਈ ਸਮਝੇ ਨਾ, ਕਰਕ ਕੋਈ ਸਮਝੇ ਨਾ। ਸਤਸੰਗ ਜੀ, ਅੱਠ ਪਹਿਰੀ ਚੁੱਪ ਤੋਂ ਬਾਅਦ ਅਗਲੇ ਦਿਨ ਫਿਰ ਲੋਕ ਦੇਖਣ ਆ ਗਏ, ਮਹਾਰਾਜ ਉੱਥੇ ਬੈਠੇ, ਕਾਫੀ ਇਕੱਠ ਹਿੰਦੂਆਂ ਮੁਸਲਮਾਨਾਂ ਦਾ ਵੇਖ ਕੇ ਹੁਣ ਅੱਠਾਂ ਪਹਿਰਾਂ ਬਾਅਦ ਜਿਹੜੀ ਗੱਲ ਬੋਲੇ, ਇਤਿਹਾਸ ਨੇ ਉਹ ਸੰਭਾਲ ਕੇ ਰੱਖੀ ਹੋਈ ਹੈ। ਇਤਿਹਾਸ ਵਿੱਚ ਲਿਖਿਆ ਹੈ ਮਹਾਰਾਜ ਨੇ ਕੋਈ ਛੇ ਅੱਖਰ ਬੋਲੇ, ਅੱਠਾਂ ਪਹਿਰਾਂ ਬਾਅਦ ਛੇ ਅੱਖਰ ਬੋਲੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਹੁਣ ਇੱਦਾਂ ਹੀ ਕਹੀ ਜਾਣ, ਇੱਦਾਂ ਹੀ ਕਹੀ ਜਾਣ, ਆਪਣੀ ਮੌਜ ਅੰਦਰ ਘਰ ਵੱਲ ਆਏ, ਬਾਜ਼ਾਰ ਵਿੱਚ ਵੀ ਇੱਦਾਂ ਕਹੀ ਜਾਣ। ਚੁਗਲਖੋਰਾਂ ਨੂੰ ਫਿਰ ਮੌਕਾ ਮਿਲਿਆ, ਕਾਜ਼ੀਆਂ ਕੋਲ ਸ਼ਿਕਾਇਤ ਗਈ, ਉਹਨੇ ਆਪ ਵੀ ਸੁਣਿਆ, ਹੁਣ ਬਾਬਾ ਇੱਦਾਂ ਹੀ ਆਖੀ ਜਾਵੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਹ ਗੱਲ ਹਿੰਦੂਆਂ ਤਾਂ ਚੱਲ ਲਈ ਹੋਵੇਗੀ ਅਤੇ ਚੱਲ ਲਈ, ਪਰ ਮੁਸਲਮਾਨਾਂ ਦਾ ਰਾਜ, ਦਿੱਲੀ 'ਤੇ ਮੁਸਲਮਾਨ, ਲਾਹੌਰ 'ਚ ਮੁਸਲਮਾਨਾਂ ਦਾ ਰਾਜ, ਤਾਤਾਰ ਖਾਂ ਗਵਰਨਰ ਲਾਹੌਰ, ਸਿਕੰਦਰ ਲੋਧੀ ਦਿੱਲੀ ਦਾ ਬਾਦਸ਼ਾਹ, ਦੌਲਤ ਖਾਂ ਇੱਥੇ ਦਾ ਬਾਦਸ਼ਾਹ ਸੁਲਤਾਨਪੁਰ ਦਾ, ਇਹ ਖੱਤਰੀਆਂ ਦਾ ਮੁੰਡਾ, ਹਿੰਦੂਆਂ ਦਾ ਲੜਕਾ, ਜੋ ਬਾਦਸ਼ਾਹ ਦਾ ਕੱਲ੍ਹ ਨੌਕਰ ਸੀ ਅਤੇ ਅੱਜ ਫਕੀਰ ਬਣ ਕੇ ਆ ਗਿਆ ਹੈ, ਇਹ ਇੱਕ ਨਹੀਂ ਸੌ ਵਾਰੀ ਆਖੇ ਕਿ ਕੋਈ ਹਿੰਦੂ ਨੇ, ਲੇਕਿਨ ਸਾਡੇ ਸ਼ਹਿਰ ਵਿੱਚ, ਸਾਡੇ ਰਾਜ ਵਿੱਚ, ਸਾਡੀ ਯੂਨੀਵਰਸਿਟੀ ਵਿੱਚ ਇਹ ਕਹੇ ਕਿ ਕੋਈ ਮੁਸਲਮਾਨ ਵੀ ਨਹੀਂ, ਇਹ ਸਾਡੇ ਮਜ਼ਹਬ ਇਸਲਾਮ ਦੀ ਤੌਹੀਨ ਹੈ, ਮੁਜ਼ੰਮਤ ਹੈ, ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਨਫ਼ਰਤ ਕਰਨ ਵਾਲਿਆਂ ਨੂੰ, ਈਰਸ਼ਾਲੂਆਂ ਨੂੰ, ਜੈਲਸੀ ਕਰਨ ਵਾਲਿਆਂ ਨੂੰ, ਹਾਸਦ ਲੋਕਾਂ ਨੂੰ, ਮਜ਼ਹਬੀ ਜਨੂੰਨ ਵਾਲਿਆਂ ਨੂੰ, ਮੁਤਸਬ ਮੌਲਵੀਆਂ ਨੂੰ ਮੌਕਾ ਮਿਲ ਗਿਆ। ਇੱਕ ਵਫ਼ਦ ਇਕੱਠਾ ਹੋ ਕੇ ਦੌਲਤ ਖਾਂ ਦੇ ਕੋਲ ਗਿਆ, ਬਾਦਸ਼ਾਹ ਦੇ ਕੋਲ ਗਿਆ, ਜਾ ਕੇ ਬੈਠੇ, ਮੁਲਾਕਾਤ ਲਈ ਵਕਤ ਲਿਆ, ਕਚਹਿਰੀ ਲੱਗੀ ਹੋਈ ਹੈ, ਸ਼ਹਿਰ ਦੇ ਬੜੇ ਬੜੇ ਆਲਮ ਲੋਕ ਅਤੇ ਇਸਲਾਮ ਦੇ ਮੋਢੀ ਇੱਥੇ ਜੁੜੇ ਨੇ, ਜਿਹਨਾਂ ਵਿੱਚ ਕਈ ਖਾਨ, ਕਈ ਖਵਾਨੀਨ, ਕਈ ਮੁਫਤੀ ਅਤੇ ਕਈ ਕਾਜ਼ੀ ਮੁਲਾਣੇ ਸਨ। ਦੌਲਤ ਖਾਂ ਤੋਂ ਵਕਤ ਲਿਆ, ਕਚਹਿਰੀ ਵਿੱਚ ਬੈਠ ਕੇ ਇਹਨਾਂ 'ਚੋਂ ਇੱਕ ਸਿਆਣੇ ਨੇ ਐਜ਼ ਏ ਸਪੋਕਸਮੈਨ ਗੱਲ ਸ਼ੁਰੂ ਕਰ ਦਿੱਤੀ, ਸ਼ਹਿਨਸ਼ਾਹ ਜੀ ਸੁਲਤਾਨ ਸਾਹਿਬ, ਆਪ ਨੂੰ ਪਤਾ ਹੈ ਕਿ ਕੁਛ ਦਿਨਾਂ ਤੋਂ ਸਾਰੇ ਸ਼ਹਿਰ ਵਿੱਚ ਲੋਕ ਮੂੰਹ ਜੋੜ ਜੋੜ ਕੇ ਮੋਦੀ ਨਾਨਕ ਦੀਆਂ ਗੱਲਾਂ ਕਰਦੇ ਨੇ, ਤੁਸੀਂ ਵੀ ਉਸਦੇ ਬੜੇ ਹੀ ਮੱਦਾ ਹੋ, ਤੁਸੀਂ ਉਸਨੂੰ ਆਪਣੇ ਸਾਰੀ ਕੈਬਿਨਟ ਵਿੱਚ, ਆਪਣੇ ਸਾਰੇ ਮਹਿਕਮਿਆਂ ਵਿੱਚੋਂ ਮਹਾਨ ਦਿਆਨਤਦਾਰ ਸਮਝਦੇ ਅਤੇ ਤੁਸੀਂ ਉਸ ਉੱਤੇ ਮੁਰੀਦਾਂ ਵਾਲਾ ਵਿਸ਼ਵਾਸ ਰੱਖਦੇ ਹੋ ਜਮ ਜਮ, ਪਰ ਇਹਦੇ ਨਾਲ ਵੀ ਇਸਲਾਮ ਦੀ ਤੌਹੀਨ ਹੈ ਕਿ ਇੱਕ ਬਾਦਸ਼ਾਹ, ਵਕਤ ਦਾ ਬਾਦਸ਼ਾਹ, ਆਪਣੇ ਹੀ ਨੌਕਰ 'ਤੇ ਮੁਸਲਮਾਨ ਹੁੰਦਾ ਹੋਇਆ, ਆਪਣੇ ਹੀ ਨੌਕਰ 'ਤੇ ਅਤੇ ਨੌਕਰ ਵੀ ਗੈਰ ਮੁਸਲਮ, ਉਹਦੇ ਉੱਤੇ ਏਡਾ ਵਿਸ਼ਵਾਸ ਕਰੇ ਜਿਵੇਂ ਕੋਈ ਮੁਰੀਦ ਕਰਦਾ ਹੈ ਪੀਰ ਉੱਤੇ। ਖੈਰ, ਇਹ ਤੁਹਾਡੀ ਆਪਣੀ ਰਜ਼ਾ, ਪਰ ਮੁਸਲਮਾਨ ਇਸ ਤੋਂ ਰਾਜ਼ੀ ਨਹੀਂ ਹਨ। ਹੁਣ ਤਾਂ ਆਖਰ ਹੋ ਗਈ ਹੈ, ਇੰਤਹਾ ਹੋ ਗਈ ਹੈ। ਦੌਲਤ ਖਾਂ, ਕੀ ਹੋਇਆ ਹੈ? ਆਖਣ ਲੱਗੇ, ਉਹੀਓ ਮੋਦੀ ਜੋ ਕਬਰਸਤਾਨ ਵਿੱਚ ਬੈਠਾ ਸੀ, ਲੋਕਾਂ ਨੇ ਸੁਣਿਆ ਹੈ, ਸਾਰੇ ਦਿਨ ਦਾ ਇਉਂ ਹੀ ਕਹੀ ਜਾਂਦਾ ਹੈ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਹ ਠੀਕ ਹੈ, ਹਿੰਦੂਆਂ ਨੂੰ ਆਖੇ ਕਿ ਕੋਈ ਹਿੰਦੂ ਨਹੀਂ ਰਿਹਾ, ਲੇਕਿਨ ਮੁਸਲਮਾਨਾਂ ਦੇ ਰਾਜ ਵਿੱਚ, ਮੁਸਲਮਾਨਾਂ ਦੀ ਯੂਨੀਵਰਸਿਟੀ ਅੰਦਰ, ਮੁਸਲਮਾਨਾਂ ਦੀ ਨੌਕਰੀ ਕਰਨ ਵਾਲਾ ਇਉਂ ਨਹੀਂ ਕਹਿ ਸਕਦਾ, ਇਸ ਵਿੱਚ ਇਸਲਾਮ ਦੀ ਤੌਹੀਨ ਹੈ, ਬੁਲਾਓ ਨੂੰ ਤਲਬ ਕਰੋ। ਬਾਦਸ਼ਾਹ ਨੂੰ ਇਹ ਗੱਲ ਮੰਨਣੀ ਪਈ। ਦੋ ਸਿਪਾਹੀ, ਦੋ ਬੰਦੇ ਅਰਸ਼ੀ ਮੋਦੀ ਪਾਸ, ਹੁਣ ਮੋਦੀ ਨਾ ਆਖੀਏ, ਬਾਬਾ ਨਾਨਕ ਜੀ ਕੋਲ ਭੇਜੇ। ਦਾਸ ਹੁਣ ਇੱਦਾਂ ਹੀ ਆਖੇਗਾ, ਬਾਬਾ ਨਾਨਕ ਜੀ ਕੋਲ ਭੇਜੇ। ਇਹਨਾਂ ਜਾ ਕੇ ਆਖਿਆ ਕਿ ਦੌਲਤ ਖਾਂ ਆਪ ਨੂੰ ਯਾਦ ਕਰਦਾ ਹੈ, ਆਪ ਨੂੰ ਬੁਲਾਉਂਦਾ ਹੈ। ਗੁਰੂ ਸਾਹਿਬ ਜੀ ਪਰਵਾਹ ਨਹੀਂ ਕਿਸੇ ਕੇਰੀ ਇਨਕਾਰ ਕਰਦੇ ਨੇ। ਦੌਲਤ ਖਾਂ ਨੂੰ ਕਹਿ ਦਿਓ ਕਿ ਮੈਂ ਹੁਣ ਇਹਦੇ ਕੋਲ ਨਹੀਂ ਆਉਣਾ, ਮੈਂ ਨਹੀਂ ਆਉਣਾ। ਸੱਚੇ ਪਾਤਸ਼ਾਹ ਨੇ ਅੰਜ ਆਖਿਆ। ਕਚਹਿਰੀ ਵਿੱਚ ਮੁਅੱਜ਼ਜ਼ ਲੋਕ ਬੈਠੇ ਸਨ। ਜਿਸ ਵੇਲੇ ਵਾਪਸ ਆਏ, ਸਭ ਦਾ ਖਿਆਲ ਸੀ ਕਿ ਨਾਨਕ ਜੀ ਨੂੰ ਨਾਲ ਲੈ ਕੇ ਆਵਣਗੇ, ਲੇਕਿਨ ਉਹ ਇਕੱਲੇ ਆ ਗਏ। ਹਾਲਾਤ ਵੇਖ ਕੇ, ਆਸਾਰ ਵੇਖ ਕੇ ਮੁਤਸਿਮ ਮੌਲਵੀਆਂ ਨੇ ਆਖਿਆ, ਸੁਲਤਾਨ ਜੀ ਵੇਖ ਲਿਆ ਇਹ ਕਿਤਨਾ ਗੁਸਤਾਖ ਹੈ, ਤੁਹਾਡੇ ਹੁਕਮ ਦੀ ਕੋਈ ਪਰਵਾਹ ਨਹੀਂ ਕੀਤੀ, ਨਾਲ ਨਹੀਂ ਆਇਆ ਜਾਪਦਾ। ਸਾਰੀ ਗੱਲ ਦਾ ਹੁਣ ਰਾਜ਼ ਫਾਸ਼ ਹੋ ਜਾਏਗਾ। ਜਿਸ ਵੇਲੇ ਆਏ, ਆਦਾਬ ਬਜਾ ਲਾਏ, ਦੌਲਤ ਖਾਂ ਨੇ ਆਖਿਆ, ਕਿਉਂ ਨਾਨਕ ਜਿੱਥੇ ਸੀ ਬੈਠਾ ਸਵੇਰ ਦਾ ਉੱਥੇ ਨਹੀਂ ਹੈ, ਘਰ ਨਹੀਂ ਹੈ? ਉਹਨੇ ਕਿਹਾ, ਜੀ ਘਰ ਤੇ ਨਹੀਂ ਹੈ ਪਰ ਆਪਣੇ ਡੇਰੇ ਬੈਠਾ ਹੈ ਤੇ ਉਹਦੇ ਕੋਲ ਕਈ ਲੋਕ ਬੈਠੇ ਨੇ। ਅਸਾਂ ਜਾ ਕੇ ਆਪਦਾ ਹੁਕਮ ਬਜਾਇਆ ਹੈ ਤੇ ਆਖਿਆ ਹੈ ਕਿ ਸੁਲਤਾਨ ਦੌਲਤ ਖਾਂ ਆਪ ਨੂੰ ਯਾਦ ਫਰਮਾਉਂਦੇ ਨੇ। ਕਚਹਿਰੀ ਵਿੱਚ ਹੋਰ ਵੀ ਬੜੇ ਆਲਮ ਲੋਕ ਬੈਠੇ ਨੇ, ਮੁਫਤੀ ਬੈਠੇ ਨੇ, ਕਾਜ਼ੀ ਬੈਠੇ ਨੇ, ਆਪ ਨੂੰ ਯਾਦ ਫਰਮਾਇਆ ਹੈ। ਮਹਾਰਾਜ ਨੇ ਕਿਹਾ, ਨਹੀਂ ਜਾਣਾ, ਮੈਂ ਨਹੀਂ ਜਾਣਾ, ਮੈਂ ਸੁਲਤਾਨ ਦੇ ਕੋਲ ਬੈਠਾ ਹਾਂ। ਇੰਨੀ ਗੱਲ ਕਹਿਣ ਤੋਂ ਬਾਅਦ ਉਹ ਕਿਸੇ ਰੰਗ ਅੰਦਰ ਇੱਦਾਂ ਗਾਉਣ ਲੱਗ ਪਿਆ ਕਿ ਛਾ ਗਈ। ਉਹਨਾਂ ਨੂੰ ਹੋਰ ਵਕਤ ਮਿਲ ਗਿਆ ਬਾਦਸ਼ਾਹ ਦੀ ਤਬੀਅਤ ਨੂੰ ਕੌੜਾਉਣ ਦਾ, ਮੁਸ਼ਕਿਲ ਕਰਨ ਦਾ, ਇਸ਼ਤਾਲ ਦੇਣ ਦਾ, ਤਲਖੀ ਵਿੱਚ ਲਿਆਉਣ ਦਾ, ਜੋਸ਼ ਵਿੱਚ ਲਿਆਉਣ ਦਾ। ਪਰ ਬਾਦਸ਼ਾਹ ਨੇ ਥੋੜ੍ਹੀ ਦੇਰ ਤੋਂ ਬਾਅਦ ਆਖਿਆ, ਦੌਲਤ ਖਾਂ ਨੇ, ਕਾਜ਼ੀਆਂ ਨੇ ਸ਼ਹਿਰ, ਐ ਮੁਫਤੀਆਂ ਨੇ ਦੀ, ਮੈਂ ਤੁਹਾਨੂੰ ਇੱਕ ਗੱਲ ਆਪਣੇ ਦਿਲ ਦੀ ਦੱਸਦਾ ਹਾਂ, ਮੈਨੂੰ ਜੋ ਕਹਿਣਾ ਹੈ ਕਹੋ, ਨਾਨਕ ਦੇ ਖਹਿੜੇ ਨਾ ਪਵੋ, ਨਾਨਕ ਦੇ ਖਹਿੜੇ ਨਾ ਪਵੋ। ਵੀਰ ਜੀ ਤੁਸੀਂ ਜਾ ਕੇ ਜ਼ਰਾ ਬੇਨਤੀ ਕਰਨੀ ਵੀ ਸੇਵਾ ਤਾਂ ਹੋ ਰਹੀ ਹੈ, ਥੋੜ੍ਹਾ ਚਿਰ ਪਿਆਰ ਅਤੇ ਖਾਮੋਸ਼ੀ ਨਾਲ ਹੋਵੇ ਤਾਂ। ਤੁਸੀਂ ਨਾਨਕ ਦੇ ਖਹਿੜੇ ਨਾ ਪਾਓ, ਉਹ ਕੋਈ ਔਲੀਆ ਹੈ, ਉਹ ਕੋਈ ਰੱਬੀ ਬੰਦਾ ਹੈ, ਉਹ ਫਕੀਰ ਹੈ, ਪੂਰਾ ਪੂਰਾ ਫਕੀਰ। ਮੌਲਵੀਆਂ ਕਿਹਾ, ਪੂਰਾ ਫਕੀਰ? ਉਹਨੇ ਕਿਹਾ, ਹਾਂ। ਤਾਂ ਮੈਂ ਤੁਹਾਨੂੰ ਬਾਰ ਬਾਰ ਆਉਣਾ ਹਾਂ ਕਿ ਮੇਰੇ ਰਾਹੀਂ ਨਾਨਕ ਦੇ ਖਹਿੜੇ ਨਾ ਪਵੋ, ਉਹ ਫਕੀਰ ਹੈ, ਵਲੀ ਹੈ। ਅੱਗੇ ਦਾਸ ਨੇ ਬੇਨਤੀ ਕੀਤੀ ਸੀ, ਫਕੀਰ ਨੂੰ ਤਿੰਨ ਅੱਖਰ ਲੱਗਦੇ ਨੇ, ਹੋਰ ਵੀ ਅਨੇਕਾਂ ਸਿਫਤਾਂ ਨੇ ਸਾਈਂ ਦੀਆਂ, ਫਕੀਰ ਦੀਆਂ, ਪਰ ਤਿੰਨ ਤਾਂ ਮੁੱਖ ਸਿਫਤਾਂ ਨੇ। ਜੋ ਵੀ ਫਕੀਰ ਬਣਿਆ ਹੈ, ਤਾਰਕੁਲ ਦੁਨੀਆ ਹੈ, ਆਪਣੇ ਆਪ ਨੂੰ ਸੰਤ ਸਾਧ ਜਾਂ ਫਕੀਰ ਕਹਾਉਂਦਾ ਹੈ, ਤਿੰਨ ਸਿਫਤਾਂ ਉਹਦੀਆਂ ਮੁੱਖ ਨੇ, ਤਿੰਨ ਅੱਖਰ ਨੇ, ਫੇ, ਫੱਫਾ, ਕੱਕਾ ਤੇ ਰਾਰਾ, ਲਗਾ ਨੂੰ ਛੱਡ ਕੇ। ਫੱਫੇ ਦਾ ਮਤਲਬ ਹੈ ਫਾਕਾ। ਗੁਰੂ ਸਾਹਿਬ ਨੇ ਲਿਖਿਆ, ਅਲਪ ਆਹਾਰ, ਥੋੜ੍ਹਾ ਖਾਵੇ, ਥੋੜ੍ਹਾ ਖਾਵੇ। ਜਿਹੜਾ ਥੋੜ੍ਹਾ ਖਾਏਗਾ ਉਹਨੂੰ ਨੀਂਦ ਵੀ ਥੋੜ੍ਹੀ ਆਏਗੀ, ਜਿਹਨੂੰ ਥੋੜ੍ਹੀ ਨੀਂਦ ਆਏਗੀ ਉਹ ਫਕੀਰ ਰੱਬ ਦੇ ਰੰਗ ਅੰਦਰ ਵਿਰਦ ਅਤੇ ਸਿਮਰਨ ਵਿੱਚ ਵੀ ਬੈਠੇਗਾ। ਤੋ ਫੱਫੇ ਤੋਂ ਫਾਕਾ, ਕੱਕੇ ਤੋਂ ਕਨਾਇਤ, ਕਨਾਇਤ ਮੈਨੇ ਸਬਰ, ਕੰਟੈਂਟਮੈਂਟ, ਅਤੇ ਰਾਰੇ ਤੋਂ ਰਹਿਮ। ਮਿੱਤਰ 'ਤੇ ਤਾਂ ਰਹਿਮ ਕਰਨਾ ਹੈ, ਦੁਸ਼ਮਣ 'ਤੇ ਵੀ ਰਹਿਮ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ, ਕਾਨੜਾ ਮਹੱਲਾ ਪੰਜਵਾਂ। ਰੇਤਾ ਪਾਉਣ ਵਾਲੇ 'ਤੇ ਵੀ ਰਹਿਮ, ਦੇਗ ਵਿੱਚ ਸੁੱਟ ਕੇ ਉਬਾਲਣ ਵਾਲੇ 'ਤੇ ਵੀ ਰਹਿਮ। ਤੋ ਇਸ ਤਰ੍ਹਾਂ ਦੇ ਨਾਲ ਤਵੀਆਂ ਦੇ ਹੇਠਾਂ ਭਰ ਭਰ ਕੇ ਅੱਗ ਝੋਕਣ ਵਾਲੇ 'ਤੇ ਵੀ ਰਹਿਮ। ਕਦੀ ਕੋਈ ਸ਼ਿਕਵਾ ਨਹੀਂ, ਕਦੀ ਕੋਈ ਬਦਦੁਆ ਹੀ ਨਹੀਂ, ਅਤੇ ਇਸ ਜਿਹੜੇ ਮੌਸਮੀ ਫਕੀਰ ਹੁੰਦੇ ਨੇ ਉਹ ਲੋਕਾਂ ਨੂੰ ਡਰਾਉਂਦੇ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਤੋਂ। ਇਹ ਮੌਸਮੀ ਫਕੀਰਾਂ ਦੀ ਗੱਲ। ਇੱਕ ਤਾਂ ਡਾਕਟਰ ਹੁੰਦੇ ਨੇ ਸਰਟੀਫਾਈਡ, ਇੱਕ ਮਲੇਰੀਆ ਫੈਲ ਜਾਏ ਤਾਂ ਥੋੜ੍ਹੀਆਂ ਜਿਹੀਆਂ ਦਵਾਈਆਂ ਰੱਖ ਕੇ ਮੌਸਮੀ ਡਾਕਟਰ ਬਣ ਜਾਂਦੇ ਨੇ। ਇੱਦਾਂ ਕਈ ਮੌਸਮੀ ਫਕੀਰ ਡਰਾਉਣਾ ਹੀ ਆਪਣਾ ਵੱਡਾ ਕੰਮ ਸਮਝਦੇ ਨੇ। ਪਰ ਗੁਰੂ ਅਰਜਨ ਦੇਵ ਮਹਾਰਾਜ ਫਕੀਰਾਂ ਦੇ ਫਕੀਰ, ਤਵੀਆਂ 'ਤੇ ਬੈਠੇ ਨੇ ਰਹਿਮ। ਫਕੀਰ ਨੂੰ ਰਾਰਾ ਵੀ ਲੱਗਦਾ ਹੈ ਨਾ, ਰਹਿਮ ਏਡਾ ਹੈ ਕਿ ਤਵੀ 'ਤੇ ਬੈਠ ਕੇ ਵੀ ਕਿਸੇ ਨੂੰ ਕੋਈ ਸ਼ਿਕਵਾ ਨਹੀਂ ਕਰਦੇ ਅਤੇ ਕੋਈ ਬਦਦੁਆ ਨਹੀਂ ਦਿੰਦੇ। ਵਰਨਾ ਇੱਕ ਮਿੱਤਰ ਨੇ ਆ ਕੇ ਕਿਹਾ ਵੀ ਕਿ ਤੁਹਾਡੇ 'ਚ ਏਡੀ ਬਰਕਤ ਹੈ ਕਿ ਜਿਹਨੇ ਤੁਹਾਨੂੰ ਤਵੀਆਂ 'ਤੇ ਬਿਠਾਇਆ, ਲਾਹੌਰ ਅਤੇ ਦਿੱਲੀ ਪੜ੍ਹਾ ਕੇ ਤੁਸੀਂ ਤਰਤਾ ਆਕਾਸ਼ ਪਲਟਾ ਸਕਦੇ ਹੋ। ਮਹਾਰਾਜ ਨੇ ਕਿਹਾ ਇਹ ਫਕੀਰ ਦਾ ਨਹੀਂ ਕਰਮ, ਮੀਆਂ ਮੀਰ ਇਹ ਫਕੀਰ ਦਾ ਕਰਮ ਨਹੀਂ। ਤੋ ਗੁਰੂ ਸਾਹਿਬ ਦੇ ਸੰਬੰਧ ਅੰਦਰ ਦੌਲਤ ਖਾਂ ਨੇ ਆਖਿਆ ਉਹ ਰੱਬੀ ਫਕੀਰ ਹੈ, ਉਹਦੇ ਖਹਿਰੇ ਨਾ ਪਵੋ। ਉਹਨਾਂ ਕਿਹਾ ਕਿਵੇਂ? ਆਖਣ ਲੱਗਾ ਤੁਸੀਂ ਹੀ ਦੱਸੋ ਦੁਨੀਆਦਾਰ ਹੋ, ਜੇ ਉਹ ਦੁਨੀਆਦਾਰ ਹੋਵੇ ਤਾਂ ਫਿਰ ਉਹ ਐਡੀ ਸ਼ਾਹੀ ਨੌਕਰੀ ਛੱਡ ਦੇਵੇ ਜਿਹਦੇ 'ਤੇ ਕੰਮ ਥੋੜ੍ਹਾ ਅਤੇ ਆਮਦਨ ਬਹੁਤੀ। ਜੇ ਉਹ ਦੁਨੀਆਦਾਰ ਹੋਵੇ ਤਾਂ ਜਿੰਨੀ ਉਹਨੂੰ ਆਮਦਨ ਹੁੰਦੀ ਉਹ ਲੋਕਾਂ ਗਰੀਬਾਂ ਨੂੰ ਖਵਾ ਕੇ ਖੁਸ਼ ਹੋ ਜਾਵੇ, ਉਹ ਇੱਦਾਂ ਕੱਪੜੇ ਵੰਡ ਦੇਵੇ। ਕੱਲ੍ਹ ਮੈਂ ਸੁਣਿਆ ਹੈ ਕਿ ਉਹਨੇ ਆਪਣੇ ਡੇਰੇ ਦਾ ਸਾਰਾ ਸਮਾਨ ਲੁਟਾ ਦਿੱਤਾ, ਬਰਤਨ ਲੁਟਾ ਦਿੱਤੇ। ਉਹਨਾਂ ਦੇ ਜੀਵਨ ਸਾਥੀ ਸੁਲੱਖਣੀ ਜੀ ਨੇ ਉਹਨਾਂ ਦੀ ਰਜ਼ਾਵ 'ਚ ਰਾਜ਼ੀ ਰਹਿਣਾ ਹੀ ਆਪਣਾ ਪਰਮ ਫਰਜ਼ ਸਮਝਿਆ ਹੈ। ਹੱਥ ਨਹੀਂ ਫੜਿਆ ਆਪਣੇ ਸੁਹਾਗ ਦਾ, ਤੇਰੇ ਉਹਦੇ ਹੱਥ ਵਿੱਚ ਜੋ ਆਇਆ ਲੋੜਕੂਆਂ ਨੂੰ ਦੇ ਦਿੱਤਾ ਹੈ। ਇਹ ਦੁਨੀਆਦਾਰਾਂ ਦੇ ਕੰਮ ਹੈ, ਮੌਲਵੀਓ ਇਹ ਫਕੀਰਾਂ ਦੇ ਕੰਮ ਨੇ। ਅਤੇ ਫਿਰ ਲੋਕ ਸ਼ਹਿਰਾਂ ਵਿੱਚ ਆ ਕੇ ਘੁੱਗ ਬਾਜ਼ਾਰਾਂ 'ਚ ਮਕਾਨ ਬਣਾਉਂਦੇ, ਉਹ ਉਜਾੜਾਂ 'ਤੇ ਜੰਗਲਾਂ 'ਤੇ ਕਬਰਸਤਾਨਾਂ ਵਿੱਚ ਬਹਿੰਦਾ ਹੈ। ਲੋਕ ਕੁਛ ਕਰਦੇ, ਉਹ ਰੱਬ ਦੇ ਰੰਗ ਅੰਦਰ ਹਰ ਵੇਲੇ ਗਾਉਂਦਾ ਹੈ ਮੇਰੇ ਰਾਹੀਂ ਤੁਸੀਂ ਨਾਨਕ ਦੇ ਖਹਿੜੇ ਨਾ ਪਵੋ ਸਤਸੰਗ ਜੀ, ਪਰ ਮਜਬੂਰ ਕਰ ਦਿੱਤਾ। ਫਿਰ ਇਹਨਾਂ ਨੇ ਦੌਲਤ ਖਾਂ ਨੇ ਬੜੇ ਪਿਆਰ ਨਾਲ ਇੱਕ ਕਾਗਜ਼ 'ਤੇ ਲਿਖ ਕੇ ਫਾਰਸੀ ਦਾ ਇੱਕ ਫਿਕਰਾ ਭੇਜਿਆ, ਮੈਂ ਮਜਬੂਰ ਹੋ ਕੇ ਆਪ ਨੂੰ ਬੁਲਾਉਂਦਾ ਹਾਂ, ਹੇ ਨਾਨਕ ਅਜ਼ਰਾਹੇ ਖੁਦਾ ਦੀਦਾਰ ਬਦੇ, ਅਜ਼ਰਾਹੇ ਖੁਦਾ ਰੱਬ ਦੇ ਵਾਸਤੇ, ਮੈਂ ਰੱਬ ਦਾ ਵਾਸਤਾ ਪਾਉਣਾ, ਅੱਲਾਹ ਦਾ ਵਾਸਤਾ ਪਾਉਣਾ ਹਾਂ, ਹੁਕਮ ਨਾਲ ਨਹੀਂ ਬੁਲਾਉਂਦਾ। ਜਿਹੜੇ ਸੋਝੀ ਵਾਲੇ ਬਾਦਸ਼ਾਹ ਹੁੰਦੇ ਉਹ ਵੀ ਮਹਾਂਪੁਰਸ਼ਾਂ ਤੋਂ ਪੈ ਖਾਂਦੇ ਨੇ, ਕਿਉਂਕਿ ਉਹ ਰੱਬ ਦੇ ਯਾਰ ਹੁੰਦੇ ਨੇ, ਉਹਨਾਂ ਦੀ ਰੱਬ ਨਾਲ ਯਾਰੀ ਹੁੰਦੀ ਹੈ, ਤੋ ਰੱਬ ਉਹਨਾਂ ਦੀ ਕਹੀ ਮੰਨਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਵਾਕ ਹੈ ਕਿ ਮੇਰੀ ਬਾਂਦੀ ਭਗਤ ਛੁੜਾਵੇ, ਮੇਰੀ ਬਾਂਦੀ ਭਗਤ ਛੁੜਾਵੇ, ਬਾਂਦੇ ਭਗਤ ਨਾ ਛੂਟੇ ਮੋਹੇ, ਇੱਕ ਸਮੇਂ ਮੋਕੋ ਗਹਿ ਬਾਂਦਿਓ, ਤੋਫਨ ਮੋਪੈ ਜਵਾਬ ਨਾ ਹੋਏ। ਪਰਮੇਸ਼ਰ ਕਹਿੰਦਾ ਹੈ ਕਿ ਜੇ ਮੈਂ ਕਿਸੇ ਨੂੰ ਕੋਈ ਫਤਵਾ ਲਾ ਦੇਵਾਂ, ਕਿਸੇ ਨੂੰ ਬੰਨ ਲਵਾਂ ਦੋਸ਼ੀ ਨੂੰ, ਤੇ ਸੰਤ ਚਾਹੇ ਤਾਂ ਉਹ ਛੁਡਾ ਸਕਦਾ ਹੈ, ਮੇਰੀ ਬਾਂਦੀ ਭਗਤ ਛੁਡਾਵੇ ਭਗਤ ਛੁਡਾ ਸਕਦਾ ਹੈ, ਪਰ ਜੇ ਭਗਤ ਕਿਸੇ ਨੂੰ ਬੰਨ ਦੇਵੇ ਤੇ ਮੈਂ ਨਹੀਂ ਛੁਡਾ ਸਕਦਾ। ਉਹਨੇ ਲਿਖ ਕੇ ਅਦਬ ਨਾਲ ਭੇਜਿਆ, ਫਿਰ ਦੋ ਬੰਦੇ ਭੇਜੇ, ਅਜ਼ਰਾਹੇ ਖੁਦਾ ਦੀਦਾਰ ਮੇ ਬਦੇ। ਗੁਰੂ ਸਾਹਿਬ ਜੀ ਹੁਣ ਜਦੋਂ ਰੱਬ ਦਾ ਵਾਸਤਾ ਪਾਇਆ ਤੇ ਉੱਠ ਕੇ ਤੁਰ ਪੈ, ਨਾ ਤੁਰ ਪੈ, ਕਚਹਿਰੀ ਵਿੱਚ ਆਏ, ਅਦਬ ਦੇ ਨਾਲ ਬਿਠਾਇਆ ਗਿਆ, ਕਾਜ਼ੀ ਮੁਫਤੀ ਸਭ ਬੈਠੇ ਨੇ। ਤੁਸੀਂ ਇਉਂ ਕਿਉਂ ਆਖਦੇ ਹੋ, ਪਹਿਲਾ ਸਵਾਲ ਸੀ ਕਾਜ਼ੀਆਂ ਵੱਲ, ਨਾਨਕ ਇਉਂ ਕਿਉਂ ਤੂੰ ਆਖਦਾ ਹੈ ਕਾਜ਼ੀਆਂ ਦੀ ਭਾਸ਼ਾ ਵਿੱਚ? ਦਾਸ ਨੇ ਇੱਦਾਂ ਕਹਿਣਾ ਚਾਹੁੰਦਾ ਕਿਉਂਕਿ ਈਰਸ਼ਾਲੂ ਸੀ, ਉਹ ਅਦਬ ਨਾਲ ਤਾਂ ਬੋਲਦੇ ਹੀ ਕਿੱਥੇ ਹੋਣੇ ਆ। ਤੂੰ ਇਉਂ ਕਿਉਂ ਆਖ ਰਿਹਾ ਹੈ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਹਿੰਦੂ ਨਾ ਹੋਵੇਗਾ ਕੋਈ ਦੁਨੀਆ ਉੱਤੇ, ਪਰ ਮੁਸਲਮਾਨਾਂ ਨੂੰ ਇਸ ਤਰ੍ਹਾਂ ਕਹਿਣਾ ਇਸਲਾਮ ਦੀ ਤੌਹੀਨ ਹੈ। ਮਹਾਰਾਜਾ ਦੇ ਮੈਂ ਸੁਲਾਕੁਲ ਬੰਦਾ ਹਾਂ, ਮੇਰਾ ਧਰਮ ਵੀ ਸੁਲਾਕੁਲ ਹੈ। ਸੁਲਾਕੁਲ ਹੁੰਦਾ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਸੁਲਾਕੁਲ ਹੁੰਦਾ ਹੈ ਕਿ ਕਉ ਭੈਓ ਮੁੜੀਆ ਸੰਨਿਆਸੀ, ਕਉ ਜੋਗੀ ਭੈਓ, ਕਉ ਬ੍ਰਹਮਚਾਰੀ ਕਉ ਜਤੀ ਅਨਮਾਨਵੋ, ਹਿੰਦੂ ਤੁਰਕ ਕੋਈ ਰਾਫਜ਼ੀ ਹਮਾਮ ਅਮਾਮ ਸ਼ਾਫੀ, ਮਾਨਸ ਕੀ ਜ਼ਾਤ ਸਭੇ ਏਕੇ ਪਹਿਚਾਣ। ਇਹ ਸੁਲਾਕੁਲ, ਮੈਂ ਸੁਲਾਕੁਲ ਹਾਂ, ਮੈਂ ਕਿਸੇ ਦੇ ਮਜ਼ਹਬ ਦੀ ਤੌਹੀਨ ਨਹੀਂ ਕਰਨੀ ਚਾਹੁੰਦਾ ਅਤੇ ਨਾ ਕਰਦਾ ਹੀ ਹਾਂ। ਕਾਜ਼ੀ ਫਿਰ ਤੂੰ ਇਉਂ ਕਿਉਂ ਆਉਣਾ ਹੈ ਕਿ ਨਾ ਕੋਈ ਮੁਸਲਮਾਨ? ਮਹਾਰਾਜ ਨੇ ਆਖਿਆ ਮੈਂ ਸਰੀਰ ਨੂੰ ਨਹੀਂ ਕਹਿੰਦਾ, ਮੈਂ ਇਹ ਕਹਿੰਦਾ ਹਾਂ ਕਿ ਸਰੀਰਾਂ ਦੀ ਗਿਣਤੀ ਤਾਂ ਹਿੰਦੂਆਂ ਦੀ ਵੀ ਬੜੀ ਹੈ, ਪਰ ਜੋ ਹਿੰਦੂ ਦੇ ਕਰਮ ਨੇ ਉਹਨਾਂ ਵਿੱਚੋਂ ਲੱਭਦੇ ਨੇ। ਸਰੀਰਾਂ ਦੀ ਗਿਣਤੀ ਮੁਸਲਮਾਨਾਂ ਦੀ ਵੀ ਬੜੀ ਹੈ, ਲੇਕਿਨ ਜੋ ਮੁਸਲਮਾਨ ਦਾ ਜੌਹਰ ਹੈ ਇਸਲਾਮ ਦਾ ਜੌਹਰ ਹੈ ਜੋ ਤੱਤ ਹੈ ਉਹ ਮੁਸਲਮਾਨਾਂ ਵਿੱਚ ਵੀ ਨਹੀਂ ਲੱਭਦੇ। ਇਸ ਲਈ ਜੇ ਕਿਸੇ ਵਿੱਚ ਤੱਤ ਨਹੀਂ ਹੈ, ਬਰਫ਼ ਵਿੱਚ ਠੰਡ ਨਹੀਂ ਹੈ, ਕੋਈ ਮੂਰਖ ਹੋਵੇਗਾ ਜਿਹੜਾ ਉਹਨੂੰ ਬਰਫ਼ ਕਹੇ, ਅੱਗ ਵਿੱਚ ਤਪਸ਼ ਨਾ ਹੋਵੇ, ਕੋਈ ਅਗਿਆਨੀ ਹੈ ਜਿਹੜਾ ਉਹਨੂੰ ਅੱਗ ਕਹੇਗਾ, ਸੋਨੇ ਵਿੱਚ ਉਹਦੀ ਚਮਕ ਨਾ ਹੋਵੇ, ਕੋਈ ਅਗਿਆਨੀ ਉਹਨੂੰ ਸੋਨਾ ਕਹੇਗਾ। ਇਸ ਲਈ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਮੈਨੂੰ ਉਹਨਾਂ ਦੇ ਗੁਣ ਨਹੀਂ ਦਿਸਦੇ ਜੋ ਉਹਨਾਂ ਦੇ ਆਗੂਆਂ ਨੇ ਭਰੇ ਸੀ। ਇਸ ਲਈ ਮੈਂ ਸੱਚ ਕਹਿੰਦਾ ਹਾਂ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਗੁਰੂ ਸਾਹਿਬ ਜੀ ਨੇ ਇੱਥੇ ਬਾਣੀ ਉਚਾਰੀ ਹੈ ਜੋ ਇਸਲਾਮ ਦੇ ਢੰਗ ਦੀ ਹੈ, ਤੋ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇੱਕ ਸਿਆਣੇ ਨੇ ਆਖਿਆ ਹੈ, ਮਹਾਰਾਜ ਨੇ ਵੀ ਕਿਹਾ, ਮਸੀਤਾਂ ਬੜੀਆਂ ਨੇ, ਮੰਦਰ ਬੜੇ ਨੇ, ਪਰ ਜੋ ਇਹਨਾਂ 'ਚ ਹੋਣਾ ਚਾਹੀਦਾ ਉਹ ਹੋ ਨਹੀਂ ਰਿਹਾ। ਉਰਦੂ ਦੇ ਇੱਕ ਸਿਆਣੇ ਨੇ ਆਖਿਆ, ਮੰਦਰ ਉਹ ਮਸਜਿਦ ਮੇ ਹਮਨੇ ਜਾ ਕੇ ਦੇਖਾ ਬਾਹਰਾ। ਅੱਜ ਅਸੀਂ ਖੁਸ਼ ਨਾ ਹੋਈਏ ਇਸ ਗੱਲ ਤੋਂ ਕਿ ਗੁਰੂ ਸਾਹਿਬ ਨੇ ਉਹਨਾਂ ਦੋਹਾਂ ਮਜ਼ਬਾਂ ਨੂੰ ਆਖਿਆ। ਮੈਂ ਤਾਂ ਵੇਖਦਾ ਹਾਂ ਅਸੀਂ ਸਭ ਆਪਣੇ ਅੰਦਰ ਝਾਕੀਏ, ਆਪਣੇ ਧਰਮ ਸਥਾਨਾਂ ਵੱਲ ਵੇਖੀਏ, ਆਪਣੇ ਕਰਮਾਂ ਵੱਲ ਵੇਖੀਏ, ਤਾਂ ਗੁਰੂ ਸਾਹਿਬ ਜੀ ਦਾ ਨੂੰ ਇਹ ਵੀ ਉਹਨਾਂ ਦੇ ਮਨ ਵਿੱਚ ਹੈ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਅਤੇ ਨਾ ਕੋਈ ਮੇਰਾ ਸਿੱਖ। ਅੱਜ ਹੁਣ ਤਾਂ ਇਹ ਗੱਲ ਸ਼ਾਇਦ ਪਹਿਲਾਂ ਇੱਥੋਂ ਹੀ ਸ਼ੁਰੂ ਕਰਨ ਗੱਲ ਮਹਾਰਾਜ। ਤੋ ਸਤਸੰਗ ਜਦੋਂ ਅਸੀਂ ਆਪਣੇ ਕਰਮਾਂ ਦਾ ਮੁਆਇਨਾ ਕਰੀਏ ਤਾਂ ਪਤਾ ਲੱਗਦਾ ਹੈ। ਤੋ ਇੱਕ ਉਰਦੂਦਾਨ ਨੇ ਆਖਿਆ ਹੈ, ਮੰਦਰ ਉਹ ਮਸਜਿਦ ਮੇ ਹਮਨੇ ਜਾ ਕੇ ਦੇਖਾ ਬਾਰਹਾ, ਬਾਰਹਾ ਮੈਨੇ ਸੋ ਮੈਨੀ ਟਾਈਮ, ਬਹੁਤ ਵੇਰੀ। ਮੰਦਰ ਉਹ ਮਸਜਿਦ ਮੇ ਹਮਨੇ ਜਾ ਕੇ ਦੇਖਾ ਬਾਰਹਾ, ਜ਼ਿਕਰੇ ਖੁਦਾ ਤੋਂ ਬਹੁਤ ਹੈ, ਖੌਫੇ ਖੁਦਾ ਕੁਛ ਵੀ ਨਹੀਂ। ਕਹਿੰਦੇ ਨੇ ਸ਼ਾਹੀ ਕਾਜ਼ੀ ਉੱਠ ਕੇ ਖੜਾ ਹੋ ਗਿਆ, ਆਖਣ ਲੱਗਾ, ਸੁਲਤਾਨ ਜੀ ਬਸ ਗੁਫ਼ਤਗੂ ਇੱਥੇ ਬੰਦ ਕਰਦੇ ਹਾਂ, ਨਮਾਜ਼ ਦਾ ਵੇਲਾ ਹੋਇਆ ਹੈ। ਜੇ ਨਾਨਕ ਕਹਿੰਦਾ ਹੈ ਕਿ ਸਭ ਅਸੀਂ ਭਾਈ ਭਾਈ ਹਾਂ, ਅੱਲਾ ਇੱਕ ਹੈ, ਤਾਂ ਇਹਨੂੰ ਕਹੋ ਸਾਡੇ ਨਾਲ ਨਮਾਜ਼ ਪੜ੍ਹਨ ਚੱਲੇ, ਨਮਾਜ਼ ਪੜ੍ਹਨ ਚੱਲੇ। ਜਿਸ ਵੇਲੇ ਆਖਿਆ, ਆਖਣ ਦੀ ਲੋੜ ਹੀ ਨਹੀਂ ਭਈ, ਮਹਾਰਾਜ ਉੱਠ ਕੇ ਖੜੇ ਹੋ ਗਏ। ਸੱਜਣਾ ਓਏ ਮਿੱਤਰਾ ਉਹ ਪਿਆਰਿਆ, ਨਮਾਜ਼ ਤਾਂ ਮੇਰਾ ਜੀਵਨ ਆਧਾਰ ਹੈ, ਚੱਲ ਪੜ੍ਹੀਏ, ਇਕੱਲੇ ਨਾਲੋਂ ਰਲ ਕੇ ਪੜ੍ਹੀਏ ਤਾਂ ਜ਼ਿਆਦਾ ਆਨੰਦ ਆਉਂਦਾ ਹੈ, ਇਹ ਸੰਗਤ ਦਾ ਜਮਾਤ ਕਰਾਮਾਤ ਹੈ, ਚਲੋ ਚਲੀਏ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹਨਾਂ ਸਾਰਿਆਂ ਦੇ ਨਾਲ ਤੁਰ ਪਏ। ਜਿਉਂ ਹੀ ਪਤਾ ਲੱਗਾ, ਕਿਸੇ ਆ ਕੇ ਨਾਨਕੀ ਨੂੰ ਆਖਿਆ, ਤੇਰਾ ਵੀਰ ਤੇ ਮੁਸਲਮਾਨ ਹੋ ਚੱਲਿਆ। ਨਾਨਕੀ ਆਖਿਆ, ਮੇਰਾ ਵੀਰ ਰੱਬ ਹੈ ਤੇ ਰੱਬ ਲਾ ਮਜ਼ਹਬ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਨਮੋ ਨਮਸਤੰਗ ਅਮਜਬੇ, ਨਮਸਤੰਗ ਅਮਜਬੇ, ਮੇਰੀ ਉਸਨੂੰ ਨਮਸਕਾਰ ਹੈ ਜਾਪ ਸਾਹਿਬ ਜਿਹਦਾ ਕੋਈ ਮਜ਼ਹਬ ਨਹੀਂ। ਨਮਸਤੰਗ ਅਮਜਬੇ, ਮੇਰਾ ਵੀਰ ਅਮਜਬ ਹੈ ਜੀ। ਗੁਰੂ ਸਾਹਿਬ ਜੀ ਤੁਰੇ ਜਾਣ, ਨਾਲ ਤੁਰ ਪਏ। ਬਿਜਲੀ ਵਾਂਗੋ, ਜੰਗਲ ਦੀ ਅੱਗ ਵਾਂਗੋ ਇਹ ਖਬਰ ਸਾਰੇ ਫੈਲ ਗਈ। ਹਿੰਦੂਆਂ ਦੇ ਘਰਾਂ ਅੰਦਰ ਤਾਂ ਸੋਗ ਵਰਤ ਗਿਆ, ਇਹ ਹੁੰਦਾ ਕੀ ਹੈ? ਬੇਬੇ ਨਾਨਕੀ ਦਾ ਵੀਰ, ਸੁਲੱਖਣੀ ਦਾ ਸਾਈਂ ਤੇ ਭਾਈ ਜੈ ਰਾਮ ਦਾ ਰਿਸ਼ਤੇਦਾਰ ਖੱਤਰੀ ਨਾਨਕ ਮੁਸਲਮਾਨ ਹੋ ਚੱਲਿਆ, ਮਸੀਤ ਵਿੱਚ ਨਮਾਜ਼ ਪੜ੍ਹਨ ਜਾਂਦਾ ਹੈ। ਤਮਾਸ਼ਬੀਨ ਜਿਹਨਾਂ ਨਮਾਜ਼ ਨਹੀਂ ਵੀ ਪੜ੍ਹਨੀ ਸੀ ਉਹ ਵੀ ਤਹਿਮਤਾਂ ਬੰਨ ਕੇ ਈਦਗਾਹ ਵਿੱਚ ਇਕੱਠੇ ਹੋ ਗਏ। ਇੱਕ ਜੁੱਤੀ ਗੰਢਣ ਵਾਲੇ ਤੋਂ ਲੈ ਕੇ, ਇੱਕ ਛਾਬੜੀ ਲਾਉਣ ਵਾਲੇ ਤੋਂ ਲੈ ਕੇ, ਇੱਕ ਬਾਜ਼ਾਰ ਵਿੱਚ ਸਾਧਾਰਨ ਦੁਕਾਨ ਕਰਨ ਵਾਲੇ ਤੋਂ ਲੈ ਕੇ, ਵੱਡੇ ਤੋਂ ਵੱਡਾ ਬੰਦਾ ਈਦਗਾਹ ਵਿੱਚ ਪਹੁੰਚ ਗਿਆ। ਬੜਾ ਭਾਰੀ ਇਕੱਠ ਹੋ ਗਿਆ ਤੇ ਚਲੋ ਅੱਜ ਨਾਨਕ ਮੁਸਲਮਾਨ ਹੁੰਦਾ ਵੇਖੀਏ। ਮਹਾਰਾਜ ਨਮਾਜ਼ ਪੜ੍ਹਨ ਲਈ ਚਲੇ ਗਏ। ਇਤਿਹਾਸ ਵਿੱਚ ਲਿਖਿਆ ਹੈ ਕਿ ਈਦਗਾਹ ਵਿੱਚ ਭੀੜ ਲੱਗ ਗਈ, ਲੋਕਾਂ ਉਜ਼ੂ ਸਾਜਿਆ, ਉਜ਼ੂ ਮਨੇ ਵਜ਼ੂ, ਮੂੰਹ ਹੱਥ ਧੋਤਾ, ਪੰਛਨਾਨਾ ਜਿਹਨੂੰ ਅਸੀਂ ਕਹਿੰਦੇ ਕੀਤਾ, ਤੇ ਕਤਾਰ ਦਰ ਕਤਾਰ ਖੜੇ ਹੋ ਗਏ। ਬਾਦਸ਼ਾਹ ਵੀ ਅੱਜ ਨਾਲ ਗਿਆ ਹੈ ਤੇ ਸੁਲਤਾਨ ਲੋਧੀ ਖਲੋਤਾ ਹੈ, ਇਹਦਾ ਅਮਲਾ ਫੈਲਾ ਖਲੋਤਾ ਹੈ, ਸ਼ਾਹੀ ਕਾਜ਼ੀ ਜਿਸ ਵੇਲੇ ਸਾਰੇ ਕਤਾਰਾਂ ਬੰਨ ਕੇ ਖਲੋ ਗਏ ਤੇ ਸਭ ਤੋਂ ਅੱਗੇ ਹੋ ਗਿਆ, ਜਿਵੇਂ ਸਾਡੇ ਅਰਦਾਸੀਆ ਸਿੰਘ ਹੁੰਦਾ ਹੈ, ਉਹਨਾਂ ਸਾਡੇ ਅਰਦਾਸੀਆ ਕਹਿੰਦੇ ਨੇ, ਉਹਨਾਂ ਦੇ ਇਮਾਮ ਕਹਿੰਦੇ ਨੇ, ਇਮਾਮ ਇਮਾਮ ਅੱਗੇ ਹੋਇਆ ਤੇ ਸ਼ਾਹੀ ਮੌਲਵੀ ਛੇਤੀ ਛੇਤੀ ਦਾਖਲ ਜਾ ਰਿਹਾ ਹੈ। ਜਿਸ ਵੇਲੇ ਨਮਾਜ਼ ਸ਼ੁਰੂ ਹੋਈ, ਗੁਰੂ ਸਾਹਿਬ ਜੀ ਵੀ ਨੇੜੇ ਖਲੋਤੇ ਨੇ, ਇਹਨਾਂ ਨੂੰ ਪਹਿਲੀ ਕਤਾਰ ਵਿੱਚ ਲੈ ਗਏ। ਮਹਾਰਾਜ ਨੇ ਇੱਥੇ ਵੀ ਵੇਖਿਆ ਕਿ ਵੱਡੇ ਮੋਹਰੇ ਨੇ, ਉਹਨਾਂ ਤੋਂ ਜ਼ਰਾ ਦਰਮਿਆਨੇ ਦਰਜੇ ਦੇ ਅਮੀਰ ਪਿੱਛੇ ਨੇ, ਜਿਹੜੇ ਵਿਚਾਰੇ ਜੁੱਤੀਆਂ ਗੰਢਣ ਵਾਲੇ ਉਹ ਪਿਛਲੀ ਕਤਾਰ ਵਿੱਚ ਨੇ, ਇਹ ਗੁਰੂ ਨੂੰ ਨਹੀਂ ਪਾਉਂਦਾ। ਇਸ ਥਾਂ ਵੀ ਮਸਜਿਦ ਵਿੱਚ ਵੀ ਈਦਗਾਹ ਵਿੱਚ ਵੀ ਇਹ ਵਿਤਕਰਾ ਬਣਿਆ ਰਹੇ, ਇਹ ਰੱਬ ਨੂੰ ਨਹੀਂ ਪਾਉਂਦਾ। ਤੇ ਜਿਹੜੀ ਗੱਲ ਰੱਬ ਨੂੰ ਨਹੀਂ ਪਾਉਂਦੀ ਉਹ ਗੁਰੂ ਨਾਨਕ ਮਹਾਰਾਜ ਜੀ ਨੂੰ ਵੀ ਕਦੀ ਨਹੀਂ ਪਾਉਂਦੀ, ਪਰ ਸਤਿਗੁਰੂ ਖਲੋ ਗਏ ਕਾਜ਼ੀ ਦੇ ਨੇੜੇ ਨੇੜੇ ਤੇ ਇਹ ਨਮਾਜ਼ ਗੁਜ਼ਾਰਨ ਲਈ ਜਿਸ ਵੇਲੇ ਸਾਰੇ ਇਮਾਮ ਦੇ ਕਹਿਣ ਉੱਤੇ ਨੀਅਤ ਜੋੜਨ ਲੱਗੇ, ਕੰਨਾਂ ਨੂੰ ਹੱਥ ਲਾਇਆ, ਛਾਤੀ 'ਤੇ ਹੱਥ ਰੱਖੇ, ਸਾਰੀ ਜਮਾਤ ਉਸੇ ਤਰ੍ਹਾਂ ਕਰੀ ਜਾਵੇ, ਗੁਰੂ ਸਾਹਿਬ ਜੀ ਦੇਖੀ ਜਾਣ, ਨਾ ਇਹਨਾਂ ਕੰਨ ਪਕੜੇ, ਨਾ ਇਹਨਾਂ ਦਸਤ ਬਰਬਰ ਨਿਹੰਦ ਕੀਤਾ, ਨਾ ਇਹਨਾਂ ਜਾਨੂਆਂ 'ਤੇ ਹੱਥ ਰੱਖੇ ਗੋਡਿਆਂ 'ਤੇ, ਨਾ ਇਹ ਦੂਰੇ ਹੋਏ, ਨਾ ਇਹਨਾਂ ਧਰਤੀ 'ਤੇ ਸਜਦਾ ਅਦਾ ਕੀਤਾ। ਜਦੋਂ ਇੱਕ ਵਾਰੀ ਇੱਦਾਂ ਹੋਇਆ, ਨਮਾਜ਼ 'ਚੋਂ ਤਾਂ ਬੋਲਣਾ ਕਿਸੇ ਨੇ ਸੀ, ਪਰ ਸ਼ਾਹੀ ਕਾਜ਼ੀ ਤੋਤਾ ਚਸ਼ਮੀ ਨਾਲ ਵੇਖੇ ਤਾਂ ਗੁਰੂ ਸਾਹਿਬ ਜੀ ਇਹਦੇ ਕੋਲ ਖਲੋਤੇ, ਕਦੀ ਕਦੀ ਮੁਸਕਰਾ ਦਿਆ ਕਰਨ, ਹੱਸ ਪਿਆ ਕਰਨ, ਸਭ ਨੂੰ ਪਤਾ ਲੱਗ ਗਿਆ। ਇਸ ਤਰ੍ਹਾਂ ਜਿੰਨੀ ਵਾਰੀ ਵੀ ਉੱਥੇ ਹੁੰਦਾ ਹੈ, ਇੱਦਾਂ ਹੋਇਆ ਸਤਸੰਗ ਜੀ, ਨਮਾਜ਼ ਸੰਪੂਰਨ ਹੋ ਗਈ, ਹੁਣ ਕੋਈ ਗਿਆ ਨਾ, ਸਾਰੇ ਉੱਥੇ ਹੀ ਬੈਠ ਗਏ। ਜਿਵੇਂ ਵਾਜ਼ ਆਉਣਾ ਹੁੰਦਾ, ਵਾਹ ਅਲਫ ਐਨ ਜ਼ੋਏ ਲੈਕਚਰ, ਜਿਵੇਂ ਮੁਅੱਜ਼ਨ ਨੇ ਵਾਜ਼ ਕਰਨਾ ਹੁੰਦਾ ਹੈ। ਪਰ ਸ਼ਾਹੀ ਕਾਜ਼ੀ ਉੱਠ ਕੇ ਖਲੋ ਗਿਆ, ਉਹਨੇ ਆਖਿਆ, ਨਾਨਕ ਤੂੰ ਆਉਂਦਾ ਸੀ, ਮੈਂ ਹਰ ਮਜ਼ਹਬ ਦਾ ਇਹਤਰਾਮ ਕਰਦਾ ਹਾਂ, ਹਰ ਧਰਮ ਸਥਾਨ ਦਾ ਆਦਰ ਕਰਦਾ ਹਾਂ, ਪਰ ਤੂੰ ਸਾਡੀ ਈਦਗਾਹ ਵਿੱਚ ਆ ਕੇ ਤੌਹੀਨ ਕੀਤੀ ਹੈ ਨਮਾਜ਼ ਦੀ। ਇਹਦਾ ਕੀ ਮਤਲਬ? ਜੇ ਨਮਾਜ਼ ਨਹੀਂ ਪੜ੍ਹਨੀ ਸੀ, ਜੇ ਸਜਦਾ ਨਹੀਂ ਕਰਨਾ ਸੀ, ਜੇ ਨੀਅਤ ਨਹੀਂ ਜੋੜਨੀ ਸੀ, ਤਾਂ ਆਇਆ ਕਿਉਂ? ਮਹਾਰਾਜ ਆਖਣ ਲੱਗੇ, ਨੀਅਤ ਕਿਸ ਨਾਲ ਮੈਂ ਜੋੜਦਾ? ਆਖਣ ਲੱਗਾ, ਮੇਰੇ ਨਾਲ, ਮੈਂ ਇਮਾਮ ਸਾਂ, ਮੈਂ ਅੱਗੇ ਹੋ ਕੇ ਨਮਾਜ਼ ਪੜ੍ਹਾ ਰਿਹਾ ਸਾਂ, ਨੀਅਤ ਮੇਰੇ ਨਾਲ ਜੋੜਦਾ। ਦਿਲਾਂ ਦੇ ਮਹਿਰਮ ਨੇ ਹੁਣ ਜਿਸ ਵੇਲੇ ਵੇਖਿਆ ਨੇ ਕਿ ਲੋਹਾ ਗਰਮ ਹੋ ਗਿਆ ਹੈ, ਸਾਰੇ ਸੁਣਨ ਲਈ ਤਿਆਰ ਹੋ ਗਏ ਨੇ, ਆਖਣ ਲੱਗਾ, ਨੀਅਤ ਤਾਂ ਮੈਂ ਜੋੜ ਲੈਂਦਾ ਇਮਾਮ ਸਾਹਿਬ ਤੇਰੇ ਨਾਲ, ਜੇ ਤੂੰ ਅੱਲਾ ਦੀ ਨਮਾਜ਼ ਪੜ੍ਹਦਾ ਹੁੰਦੋ ਤਾਂ ਹੋਰ ਕਿਸ ਦੀ ਪੜ੍ਹਦਾ ਸੀ? ਧਾਰਮਿਕ ਬੰਦੇ ਤਰੀਖੇ ਵੀ ਬੜੇ ਹੁੰਦੇ ਨੇ ਗੱਲਬਾਤ ਵਿੱਚ, ਜਿਹੜੇ ਅੰਗ ਦੀ ਐਕਸਰਸਾਈਜ਼ ਕਰੀਏ, ਕਿਸੇ ਨੇ ਬਾਹਾਂ ਬਣਾਉਣੀਆਂ ਹੋਣ ਤਾਂ ਡੰਡ ਪੇਲਦਾ, ਮਸਲ ਮਜ਼ਬੂਤ ਹੋ ਜਾਂਦੇ ਨੇ। ਇਸੇ ਤਰ੍ਹਾਂ ਕੋਈ ਹੋਰ ਦੌੜ ਨਾ ਹੋਵੇ ਅਤੇ ਦੌੜ ਦੌੜ ਕੇ ਲੱਤਾਂ ਮਜ਼ਬੂਤ, ਜਿਹੜਾ ਬੋਲਦਾ ਬਹੁਤ ਉਹਦੀ ਜ਼ਬਾਨ ਤੇਜ਼ ਹੋ ਜਾਂਦੀ, ਮਜ਼ਬੂਤ ਹੋ ਜਾਂਦੀ ਹੈ। ਧਾਰਮਿਕ ਬੰਦਿਆਂ ਨੂੰ ਗੱਲਾਂ ਵੀ ਸਾਨੂੰ ਬੜੀਆਂ ਆਉਂਦੀਆਂ ਹੁੰਦੀਆਂ ਨੇ। ਉਹਨੇ ਕਿਹਾ, ਤਾਂ ਮੇਰੇ ਪਿੱਛੇ ਨੀਅਤ ਜੋੜਦਾ? ਗੁਰੂ ਜੀ ਕਹਿੰਦੇ, 100 ਵਾਰੀ ਜੋੜਦਾ, ਮੈਂ ਤਾਂ ਭਾਗਾਂ ਵਾਲਾ ਹੁੰਦਾ ਜੇ ਕਿਸੇ ਜੁੜੇ ਉਹਦੇ ਨਾਲ ਨੀਅਤ ਜੋੜ ਲਵਾਂ, ਪਰ ਤੂੰ ਅੱਲਾ ਦੀ ਨਮਾਜ਼ ਨਹੀਂ ਪੜ੍ਹਦਾ ਸੋ, ਤਾਂ ਹੋਰ ਕਿਸ ਦੀ? ਹੋਰ ਕਿਸ ਦੀ? ਮਹਾਰਾਜ ਆਖਣ ਲੱਗੇ, ਵਛੇਰੀ ਦੀ। ਅੱਲਾ ਦੀ ਨਮਾਜ਼ ਨਹੀਂ ਪੜ੍ਹਦਾ ਸਾਂ, ਵਛੇਰੀ ਦੀ ਨਮਾਜ਼ ਪੜ੍ਹਦਾ ਸੀ। ਸਾਰੀ ਮਹਿਫਿਲ ਨੇ ਕਿਹਾ ਕਿ ਨਾਨਕ ਦਾ ਸਿਰ ਫਿਰਿਆ ਹੋਇਆ ਹੈ, ਕੋਈ ਦਿਮਾਗੀ ਆਰਜ਼ਾ ਹੈ, ਈਦਗਾਹ ਵਿੱਚ ਆ ਕੇ ਗੱਲਾਂ ਕਿੱਦਾਂ ਦੀਆਂ ਕਰਦਾ? ਕਿਸੇ ਨੂੰ ਕੁਝ ਪਤਾ ਨਾ ਲੱਗਾ, ਪਰ ਜਿਹਨੂੰ ਲੱਗਣਾ ਸੀ ਉਹਦੇ ਵੱਜ ਗਈ, ਉਹਨੂੰ ਔੜ ਗਈ, ਉਹਨੂੰ ਖੁੜਕ ਗਈ। ਹਜ਼ੂਰ ਨੇ ਕਿਹਾ, ਮੌਲਵੀ ਜੀ ਤੁਸੀਂ ਦੱਸੋ, ਅੱਲਾ ਦੀ ਨਮਾਜ਼ ਪਿੱਛੇ ਤਾਂ ਨੀਅਤ ਜੋੜਨੀ ਚਾਹੀਦੀ ਹੈ, ਵਛੇਰੀਆਂ ਦੀ ਨਮਾਜ਼ ਪੜ੍ਹਨ ਵਾਲਿਆਂ ਪਿੱਛੇ, ਗੈਰ ਹਾਜ਼ਰ ਨੀਅਤਾਂ ਵਾਲਿਆਂ ਪਿੱਛੇ ਨੀਅਤ ਜੋੜੀ ਜਾਵੇ ਤਾਂ ਗੈਰ ਹਾਜ਼ਰੀ ਹੋਣੀ ਹੈ ਦੌਲਤ ਖਾਂ ਕੋਲ। ਨਾਨਕ ਜੀ ਇਹ ਕੀ ਰਾਜ਼ ਦੀ ਗੱਲ? ਨਾਨਕ ਜੀ ਇਹਦੇ ਵਿੱਚ ਕੀ ਰਾਜ਼ ਛੁਪਿਆ ਹੈ? ਕੀ ਸਿਰੇ ਨਿਹਾਂ ਹੈ? ਸਿਰੇ ਨਿਹਾਂ ਮੀਨ ਸੀਕ੍ਰੇਟ। ਗੁਰੂ ਸਾਹਿਬ ਜੀ ਕਹਿੰਦੇ, ਕਾਜ਼ੀ ਸਾਹਿਬ ਤੋਂ ਪੁੱਛੋ। ਕਾਜ਼ੀ ਜਾਣਦਾ ਤਾਂ ਸੀ ਪਰ ਦੱਸ ਨਾ ਹੋਵੇ। ਕਾਜ਼ੀ ਨੇ ਫਿਰ ਕਿਹਾ, ਅੰਦਰ ਲਿਆ, ਤੂੰ ਐਵੇਂ ਕਿਉਂ ਹਾਰ ਖਾਂਦਾ ਜਾਂਦਾ, ਸ਼ਿਕਸਤ ਖਾਂਦਾ ਜਾਂਦਾ, ਤੇ ਤੂੰ ਖੜਾ ਹੋ ਉੱਠ ਕੇ, ਆਪਣੇ ਅੰਦਰ ਨੂੰ ਕਹਿ, ਤੂੰ ਖੜਾ ਹੋ ਉੱਠ ਕੇ ਕਿਉਂ ਹਾਰ ਖਾਂਦਾ ਜਾਂਦਾ ਹੈ? ਅੰਦਰ ਹਾਰ ਗਿਆ ਪਰ ਹਾਲੇ ਜਿਵੇਂ ਸੱਪ ਦੀ ਸਿਰੀ ਫਿਉਂ 'ਤੇ ਵੀ ਉਹ ਵਾਲ ਖਾਂਦਾ ਹੋਵੇ, ਇੱਦਾਂ ਹੋ ਗਏ, ਅਤੇ ਘੋਲਦਾ ਹੋਵੇ ਕੁਛ, ਤੂੰ ਕਿਉਂ ਹਾਰਦਾ ਜਾਂਦਾ ਹੈ? ਮੌਲਵੀ ਆਖਣ ਲੱਗੇ, ਤੂੰ ਹੀ ਉਹ ਦੱਸ ਦੇ। ਮਹਾਰਾਜ ਨੇ ਆਖਿਆ, ਮੈਂ ਤਾਂ ਆਪਣੇ ਪਰਮੇਸ਼ਰ ਦੀ ਬਰਕਤ ਨਾਲ ਫਿਰ ਇੰਨਾ ਕੁ ਜਾਣਦਾ ਹਾਂ, ਗੁਰੂ ਜੀ ਦਿਲਾਂ ਦੇ ਜਾਣੇ, ਇੰਨਾ ਕੁ ਜਾਣਦਾ ਹਾਂ ਕਿ ਰਾਤੀ ਮੌਲਵੀ ਜੀ ਤੁਹਾਡੇ ਘਰ ਵਿੱਚ ਖੂਹੀ ਵੀ ਹੈ? ਸਾਰਾ ਮਜਮਾ ਹੈਰਾਨ ਹੋ ਕੇ ਸੁਣ ਲੱਗ ਪਿਆ, ਖੂਹੀ ਹੈ? ਮੌਲਵੀ ਨੇ ਕਿਹਾ, ਕਹਿ ਦੱਸ ਦਿੰਦੇ ਹਾਂ, ਪਰ ਇਹਦਾ ਮਨ ਨੇ ਕਿਹਾ, ਤਾਂ ਕੀ ਹੈ ਜੇ ਨਾਨਕ ਨੇ ਖੂਹੀ ਦੱਸ ਦਿੱਤੀ, ਮੇਰੇ ਘਰੋਂ ਬਾਹਰ ਨੂੰ ਨਾਲ ਹੀ ਜਾਂਦੀ ਹੈ, ਅਤੇ ਸਭ ਨੂੰ ਪਤਾ ਲੱਗ ਸਕਦਾ ਇਹਦੇ ਘਰ ਨਲਕਾ ਹੈ, ਇਹਦੇ ਘਰ ਖੂਹਾ ਹੈ, ਇਹ ਕੋਈ ਐਤੀ ਅਜ਼ਮਤ ਦੀ ਗੱਲ ਨਹੀਂ। ਹਾਂ ਖੂਹੀ ਹੈ, ਚੁੱਪ। ਥੋੜ੍ਹੀ ਦੇਰ ਤੋਂ ਬਾਅਦ ਹਜ਼ੂਰ, ਰਾਤੀ ਤੁਹਾਡੀ ਘੋੜੀ ਵੀ ਸੂਈ ਹੈ? ਕਾਜ਼ੀ ਹਾਲੇ ਵੀ ਨਹੀਂ ਮੰਨਿਆ। ਉਹਨੇ ਕਿਹਾ, ਮੈਂ ਅਮੀਰ ਬਾਦਸ਼ਾਹ ਦਾ ਕਾਜ਼ੀ ਹਾਂ, ਸ਼ਾਹੀ ਕਾਜ਼ੀ, ਸਾਡੇ ਘਰ ਤਾਂ ਕੁੱਤੀ ਸੂਏ ਤਾਂ ਸਾਰੇ ਸ਼ਹਿਰ 'ਚ ਪਤਾ ਲੱਗ ਜਾਏ, ਮੈਂ ਕੋਈ ਸਾਧਾਰਨ ਬੰਦਾ ਹਾਂ? ਹਮ ਮੈਂ ਦਾ ਮਾਰ ਭਰਿਆ ਹੋਇਆ, ਹੰਕਾਰ ਦੇ ਟੀਸੀ ਚੜਿਆ ਹੋਇਆ, घोड़ी सूई है, हां सूई है। महाराज ने कहा उन्हें बड़ी खूबसूरत वशेरी दिती है ना। हां जी दिती है। ते फिर काजी साहेब यही गल है, जिस नमाज का वेला होया, कचहरी आने का वेला होया, ते तुसी उमें जिमें आ गए ते मुड़ के आके इनू संभाल के फिर ईदगाह नू जाना है, वह वक्त उत्थे ही पूरा हो गया, ते तुसी वशेरी नू रस्सा नहीं पा सके। नमाज के दौरान विच अल्लाह का ध्यान धरन की बजाय वशेरी का ध्यान रहा है कि खूह च ना डिग पाए, कितने वह लाल है मेरा, बड़ी कीमती चीज़ है, वह तो हज़ारा रुपए मैं खटने ने, ते थोड़ा ध्यान अल्लाह के कदमों नालों वशेरी के पौड़ा विच रहा है। तुसी दसो, मैं वशेरी की नमाज पढ़ता हूं तो थोड़े पिछे लग जाता, मैं क्यों गैर हाजिर नीयत वाले के पिछे लगा? ठंडा हो गया, बर्फ हो गया, यख हो गया। कहते ने बड़ी छेती गल मोड़ के आखन लगा, वो जाणो मैं तो गैर हाजिर सी, तुसा बादशाह सला सलामत दे नाल खलोते सो, इन्हां नाल ही नीयत जोड़ लेंदे। महाराज कहते एक काबल की मंडी विच फिरदा सी, तू तो पिंड विच सा घर विच सी, एक काबल दी मंडी विच घोड़े खरीददा सी। बादशाह ने तो देर नहीं लाई, महाराज के चरणा ते मत्था रख दिता, दिलां दे मेहरमा मैं सदके जावां तेरे। गुरु साहब जी ने आख्या कि इहदा मन नमाज पढ़दिया पढ़दिया इत्थे सी, प्रोग्राम बनिया है, काबल जाना है, तो उत्थे मंडी लगी है घोड़िया की, दुनिया भर के घोड़े उत्थे आए ने, कुछ घोड़े खरीद के लियाने ने, नमाज तो बाद उधर जाना है। मौलवी जी तुसी वशेरी की नमाज पढ़ी है, इन्हां काबल की मंडी च घोड़िया की नमाज पढ़ी है, बस फिर की सी? जिन्हें सुनिया वह नेड़े हो गए। मैं दो मिनट अंदर आप जी के सामने ये गल करके के समाप्त करता हाँ। गुरु साहब जी ने जिसले सारे अपने वाल मुतवजो हो गए तो आखन लगे, ऐसी इबादत, ऐसा सिमरन, ऐसी तायत, ऐसी बंदगी फजूल है।